ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਣਤ ਦੂਰ ਤੁਮਹੈ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਵਾਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਵਾਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਭਾਵਨਾ ਸਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਡਿੱਠੈ ਸਭੇ ਥਾਮ ਨਹੀਂ ਤੁਧ ਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਸਾਹਿਬਾਨ ਦੀਆਂ ਅਨੰਤ ਬਖਸ਼ਿਸ਼ਾਂ ਨਾਲ ਸ਼ਰਸ਼ਾਰ ਅਸਥਾਨ 'ਤੇ ਹਾਜ਼ਰੀਆਂ ਭਰ ਰਹੇ ਸਮੂਹ ਹਾਜ਼ਰੀਨ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਪਵਿੱਤਰ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਦੀ ਸਾਂਝ ਕਰਨ ਲਈ ਸਤਿਗੁਰੂ ਦੀ ਗੋਦ ਵਿੱਚ ਸੱਜ ਕਰਕੇ ਆਪਣੇ ਘਰਾਂ ਵਿੱਚ ਇਲੈਕਟ੍ਰੋਨਿਕ ਮੀਡੀਏ ਦੇ ਯੁੱਗ ਦੁਆਰਾ ਸਾਧਨਾ ਰਾਹੀਂ ਗੁਰੂ ਕੇ ਸ਼ਬਦ ਦੀਆਂ ਪੀੜੀਆਂ ਸਾਂਝਾਂ ਪਾਉਣ ਵਾਸਤੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀਆਂ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ, ਉਪਰੰਤ ਸ਼ਬਦ ਵਿਚਾਰ ਨਾਲ ਜੁੜਨ ਵਾਸਤੇ ਆਓ ਸਮੂਹ ਸਿੱਖ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪਿਤਾ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਣੈ।
ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਸ਼ਹੀਦੀ ਪਰੰਪਰਾ ਦੇ ਮੀਰ, ਤਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਅੰਮ੍ਰਿਤ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਹ ਧਨਾਸਰੀ ਰਾਗ ਦੇ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਅੰਗ ਦੇ ਉੱਤੇ ਸਵਾਇਮਾਨ ਹੈ। ਔਰ ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਜੀ ਨੇ ਇੱਕ ਤਾਂ ਮਨੁੱਖ ਦੇ ਬਾਹਰ ਦੇ ਭੇਖ ਦੀ ਗੱਲ, ਔਰ ਦੂਸਰਾ ਇਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨੁੱਖ ਦੀ ਭਟਕਣਾ ਦਾ ਮੁੱਖ ਕਾਰਨ ਕੀ ਹੈ, ਔਰ ਜੇ ਕੋਈ ਰੱਬ ਨੂੰ ਪ੍ਰਵਾਨ ਚੜ੍ਹਦਾ ਹੈ ਤਾਂ ਉਹ ਕਿਵੇਂ ਚੜ੍ਹਦਾ ਹੈ। ਇਹ ਜੋ ਸਤਿਗੁਰੂ ਜੀ ਨੇ ਰਹਾਉ ਵਾਲੇ ਬੰਦ ਦੇ ਅੰਦਰ ਸਾਨੂੰ ਸਮਝਾਇਆ, ਉਸ ਦੇ ਅੰਦਰ ਕਿਉਂਕਿ ਰਹਾਉ ਵਾਲੇ ਬੰਦ ਵਿੱਚ ਕੇਂਦਰੀ ਭਾਵ ਸਤਿਗੁਰੂ ਜੀ ਦੀ ਪਾਵਨ ਇਸ ਅੰਮ੍ਰਿਤ ਬਚਨ ਦਾ ਹੈ, ਬਾਕੀ ਸ਼ਬਦ ਉਸਦੀ ਵਿਆਖਿਆ ਸਰੂਪ ਹੈ। ਔਰ ਜੋ ਅਖੀਰਲੀਆਂ ਪੰਕਤੀਆਂ ਹਨ ਉਸ ਦੇ ਵਿੱਚ ਸਤਿਗੁਰੂ ਜੀ ਨੇ ਉਸ ਪ੍ਰਭੂ ਪਰਮਾਤਮਾ ਦੀ ਦਇਆਲਤਾ, ਉਸ ਤੋਂ ਬਿਨਾਂ ਪ੍ਰਵਾਨ ਨਹੀਂ ਚੜ੍ਹਿਆ ਜਾ ਸਕਦਾ, ਲੇਕਿਨ ਜਿਹੜੀ ਇੱਕ ਪੱਖ ਕਿ ਭਰਮ ਹੈ ਮਨੁੱਖ ਦੇ ਅੰਦਰ, ਹਰ ਮਨੁੱਖ ਨੇ ਆਪਣੇ ਅੰਦਰ ਇੱਕ ਬਹੁਤ ਵੱਡਾ ਭਰਮ ਪਾਲ ਲਿਆ। ਭਰਮ ਇਹ ਕਿ ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ, ਮੈਂ ਇੰਝ ਪ੍ਰਾਪਤ ਕਰਾਂਗਾ, ਮੈਂ ਉਂਝ ਕਰਾਂਗਾ, ਤਰ੍ਹਾਂ ਤਰ੍ਹਾਂ ਦੀਆਂ ਇਹ ਯਤਨ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਆਪਣੇ ਮਨ ਵਿੱਚ ਇੱਕ ਭਰਮ ਪਾਲ ਲਿਆ ਇਸ ਨੇ ਭਰਮ ਦੇ, ਕਿਉਂਕਿ ਜਦੋਂ ਭਰਮ ਪੈਦਾ ਹੋਏਗਾ ਉਦੋਂ ਹੀ ਮਨੁੱਖ ਦੁਬਿਧਾ ਵਿੱਚ ਪੈਦਾ ਹੁੰਦਾ ਹੈ। ਰਾਤ ਨੂੰ ਅੰਧੇਰੇ ਦੇ ਵਿੱਚ ਜਦੋਂ ਭਰਮ ਪੈਦਾ ਹੁੰਦਾ ਹੈ ਤੇ ਕਈ ਵਾਰਾਂ ਰੱਸੀ ਵੀ ਸੱਪ ਲੱਗਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਨੇ ਆਪਣੇ ਅੰਦਰ ਭਰਮ ਪਾਲ ਲਿਆ ਕਿ ਮੈਂ ਬਹੁਤ ਮਹਾਨ ਹਾਂ। ਇਹ ਠੀਕ ਹੈ ਕਿ 84 ਲੱਖ ਜੂਨ ਦਾ ਸਰਦਾਰ ਹੈ ਤੇ ਉਹ ਮਨੁੱਖ ਹੈ, ਇਹ ਗੱਲ ਸੱਚ ਹੈ ਕਿ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ, ਮੈਂ ਤੇਰੀ ਸਿੱਕਦਾਰੀ, ਧਰਤੀ ਦਾ ਸਰਦਾਰ ਤਾਂ ਹੈ ਲੇਕਿਨ ਇਸ ਦਾ ਸਰਦਾਰ ਵੀ ਕੋਈ ਹੋਰ ਹੈ, ਉਹ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਜਿਹੜਾ ਪ੍ਰਭੂ ਪਰਮਾਤਮਾ ਉਸ ਨੂੰ ਇਹਨੇ ਆਪਣੇ ਜਿਹਨ ਵਿੱਚੋਂ ਵਿਸਾਰ ਦਿੱਤਾ ਹੈ। ਲੇਕਿਨ ਜਦੋਂ ਤੱਕ ਇਹ ਭਰਮ ਵਿੱਚ ਰਹੇਗਾ ਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਭਟਕਦਾ ਰਹੇਗਾ ਤੇ ਪਰਮਾਤਮਾ ਦੇ ਦਰ ਤੋਂ ਖੁੰਝਿਆ ਰਹੇਗਾ। ਇਸ ਕਰਕੇ ਮਨੁੱਖ ਯਤਨ ਤੇ ਬੜੇ ਕਰਦਾ ਹੈ ਤੇ ਯਤਨ ਇੱਥੋਂ ਤੱਕ ਵੀ ਕਰਦਾ ਹੈ, ਯਤਨ ਕਰਦਾ ਕਰਦਾ ਇਹਨੇ ਬੜੇ ਬਹੁਤ ਸਾਰੇ ਰਾਜ ਹਥਿਆਉਣ ਦਾ ਯਤਨ ਕੀਤਾ ਕਿ ਮੈਂ ਦੁਨੀਆਂ ਦੀਆਂ ਰਾਜ ਗੱਦੀਆਂ ਹਥਿਆ ਲਵਾਂਗਾ ਤੇ ਸ਼ਾਇਦ ਪ੍ਰਵਾਨ ਚੜ੍ਹ ਜਾਵਾਂਗਾ। ਦੁਨੀਆਂ ਦੀਆਂ ਰਾਜ ਗੱਦੀਆਂ ਹਥਿਆਉਣ ਵਾਸਤੇ ਇੰਨਾ ਜ਼ਿਆਦਾ ਅਨਰਥ ਕੀਤਾ ਇਸ ਮਨੁੱਖ ਨੇ ਕਿ ਧਰਤੀ ਦਾ ਵਿਨਾਸ਼ ਕਰ ਦਿੱਤਾ, ਧਰਤੀ ਨੂੰ ਨੇਸ ਤੋਂ ਨਬੂਦ ਕਰਨ ਦਾ ਯਤਨ ਕੀਤਾ। ਇੱਥੇ ਸਿਕੰਦਰ ਵਰਗੇ ਵੀ ਆਏ ਦੁਨੀਆਂ ਦੇ ਜੇਤੂ, ਲੇਕਿਨ ਦੁਨੀਆਂ ਦੇ ਜਿੱਤਣ ਵਾਲੇ ਆਪਣੇ ਮਨ ਦੇ ਅੱਗੇ ਹਾਰ ਗਏ। ਦੁਨੀਆਂ ਨੂੰ ਤਾਂ ਜਿੱਤ ਲਿਆ ਪਰ ਮਨ ਦੇ ਅੱਗੇ ਹਾਰ ਗਏ। ਮਨ ਦੇ ਅੱਗੇ ਹਾਰ ਜਿੱਤਿਆਂ ਹੋਇਆਂ ਨੇ ਉਸ ਨੂੰ ਅਹਿਸਾਸ ਕਰਾ ਦਿੱਤਾ ਜਿਹੜੀ ਰੱਬੀ ਆਤਮਾ ਸੀ ਕਿ ਤੂੰ ਮਨ ਦੇ ਅੱਗੇ ਹਾਰਿਆ ਹੈ ਸਿਕੰਦਰ, ਭਾਵੇਂ ਸਾਰੀ ਦੁਨੀਆਂ ਜਿੱਤ ਲਈ ਹੈ ਪਰ ਮਨ ਦੇ ਅੱਗੇ ਹਾਰ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਕਰਦੇ ਆ ਨਾ, ਕਹਿੰਦੇ ਆ ਕਿ ਮਨ ਜੀਤੈ ਜੱਗ ਜੀਤ। ਜਦੋਂ ਤੱਕ ਮਨ ਨਹੀਂ ਜਿੱਤਾਂਗੇ ਓਨੀ ਦੇਰ ਤੱਕ ਸ੍ਰਿਸ਼ਟੀ ਜਿੱਤੀ ਵੀ ਕਿਸ ਕੰਮ ਹੈ, ਸ੍ਰਿਸ਼ਟੀ ਨੂੰ ਜਿੱਤਣ ਦਾ ਕੀ ਲਾਭ ਹੈ। ਅਸਲ ਵਿੱਚ ਮਨ ਤੇ ਕਾਬੂ ਪਾਉਣ ਦੀ ਗੱਲ ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਵਿੱਚ ਸਮਝਾਇਆ। ਸੰਸਾਰ ਦੇ ਲੋਕੋ, ਇੱਥੇ ਬਾਬਰ ਵਰਗੇ ਚੜ੍ਹ ਕੇ ਆਏ, ਬਾਬਰ ਵਰਗਿਆਂ ਨੇ ਆ ਕੇ ਜਾਬਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਕਈ ਬੱਚਿਆਂ ਨੂੰ ਯਤੀਮ ਕਰ ਦਿੱਤਾ, ਕਈ ਔਰਤਾਂ ਨੂੰ ਰੰਡੀਆਂ ਕਰ ਦਿੱਤਾ, ਇੱਥੇ ਖੂਨ ਦੀਆਂ ਨਦੀਆਂ ਖੂਨ ਦੇ ਸੋਲੇ ਗਾਏ ਗਏ, ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਵੱਡੀ ਮਹਾਨ ਬਖਸ਼ਿਸ਼ ਕੀਤੀ। ਜਿੱਥੇ ਬਾਬਰ ਦਾ ਸ਼ਬਦ ਬਾਬਰ ਬੱਬੇ ਕੰਨਾ ਬੱਬਾ ਤੇ ਰਾਰਾ ਤੇ ਧੰਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਰੇ ਨੂੰ ਮਗਰੋਂ ਕੱਟ ਕੇ ਅੱਗੇ ਲਾ ਦਿੱਤਾ, ਉਹਦਾ ਰਬਾਬ ਬਣਾ ਦਿੱਤੀ ਤੇ ਰਬਾਬ ਦੇ ਨਾਲ ਉਸ ਰੱਬ ਦੀ ਇਬਾਦਤ ਕਰਨ ਦੀ ਜਦੋਂ ਜਾਚ ਸਿਖਾਈ, ਪਰਮਾਤਮਾ ਦੇ ਨਾਲ ਇੱਕ ਮਿੱਕ ਹੋਣ ਦੀ ਗੱਲ ਕੀਤੀ, परमात्मा का रस्ता दसिया, क्योंकि जदों तक असी उस निर्भउ नूं नहीं जपदे उन्नी देर तक मन दे अंदरों भय नहीं जे मिटदे। मनुख दे अंदर जिहड़ा तौंखला है ना, जिहड़ा डर है, जिहड़ी घबराहट है, ओ है अंदर पापा दी, अंदर बोझ दी। मनुख दे अपने अंदर आपे दे पाप कीते होए इनू घबराउण विच लैके जांदे ने। घबराउंदा किहड़ी गल तों है, क्योंकि इन्हें अपने आपे ही किते हुए गुनाहां दी सजा जिहड़ी है ओह भुगतदा है। मनुख दी मानसिकता दे उत्ते सब तों वड्डा बोझ उहदे किते हुए अपने गुनाहां दा हुंदा है। सतगुरु सच्चे पातशाह जी ने उस रबाब दे नाल परमात्मा दी इबादत करके सानू समझाया ते कहन लगे सतगुरु नानक साहिब महाराज जी ने बाबर दे मूंह दे उत्ते कह दिता कि बाबर तू बाबर नहीं है, तू जाबर है। इत्थे अनर्थ कर रहे हैं, जुल्म कर रहे हैं, क्योंकि मनुख जदों लोभ विच फस जांदा है ना ते लोभी का विसाह ना कीजै। जिहड़ा मनुख लोभी है उहदे ते कोई भरोसा नहीं करना चाहीदा, उह कुछ भी कर सकदा है। लोभ वस होया मनुख इत्थों तक राज गद्दियां तक ही सीमित नहीं, केवल ते केवल राज हथियाउण वाले ही लोभी नहीं हुंदे, इत्थों तक धार्मिक लोक भी लोभी हो जाया करदे। कई वरां धार्मिक लोक जदों लोभी हो जाण ਉਹ ਬਾਹਰੋਂ ਪਹਿਰਾਵਾ ਜਿਹੜਾ ਹੈ ਧਰਮੀਆਂ ਵਾਲਾ, ਜਿਹਦੇ ਅੰਦਰ ਲੋਭ ਹੋਵੇ ਬਾਹਰੋਂ ਪਹਿਰਾਵਾ ਧਰਮੀਆਂ ਵਾਲਾ ਪਾ ਲਵੇ। ਤੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਸੰਸਾਰ ਦੇ ਲੋਕੋ ਇੱਥੇ ਬੇਸ਼ੱਕ ਕਈ ਤਰ੍ਹਾਂ ਦੇ ਉਹਨੇ ਧਾਰਮਿਕ ਭੇਖ ਧਾਰਨ ਕੀਤੇ ਹੋਣ। ਗੱਜ ਸਾਢੇ ਤਰੈ ਤਰੈ ਧੋਤੀਆਂ ਤੇਰੇ ਪਹਿਰਨ ਤੱਗ, ਗਲੀ ਜਿਨਾ ਜਪਮਾਲੀਆਂ ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਖੀਏ ਬਨਾਰਸ ਕੇ ਠੱਗ। ਇਹਨਾਂ ਨੂੰ ਰੱਬ ਦੇ ਪਿਆਰੇ ਨਾ ਸਮਝਿਓ ਜਿਨ੍ਹਾਂ ਨੇ ਬਾਹਰੋਂ ਭੇਖ ਧਾਰਨ ਕੀਤਾ ਹੈ, ਲੇਕਿਨ ਅੰਦਰ ਉਹਨਾਂ ਦੇ ਗੱਲ ਨਹੀਂ ਹੈ। ਮੈਂ ਇਹ ਵੀ ਕਹਿ ਦੇਵਾਂ, ਕਈ ਵਾਰਾਂ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਪੰਜ ਕਕਾਰੀ ਵਰਦੀ ਵੀ ਪਾ ਲੈਂਦੇ ਹਾਂ, ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਬਾਣਾ ਪਾ ਲੈਂਦੇ ਹਾਂ, ਲੇਕਿਨ ਸਾਡੇ ਅੰਦਰ ਤਾਂ ਲੋਭ ਹੀ ਚੱਲਦਾ ਹੈ ਨਾ। ਸਾਡੇ ਅੰਦਰ ਅਸੀਂ ਕਈ ਵਾਰਾਂ ਧਰਮਿਆਂ ਵਾਲਾ ਬਾਣਾ ਜਿਹੜਾ ਉਹ ਧਾਰਨ ਤਾਂ ਕਰ ਲਿਆ, ਅੰਦਰ ਲੋਭ ਹੈ, ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਤੇ ਮਨੁੱਖ ਪਰਮਾਤਮਾ ਨਾਲੋਂ ਗੁਰੂ ਦੇ ਸਿਧਾਂਤ ਤੋਂ ਦੂਰ ਚਲਿਆ ਜਾਂਦਾ ਹੈ। ਇੱਦਾਂ ਹੈ ਜਿਵੇਂ ਬਾਹਰ ਨਿਸ਼ਾਨ ਸਾਹਿਬ ਲਗਾ ਦਈਏ, ਬਾਹਰ ਨਿਸ਼ਾਨ ਸਾਹਿਬ ਲੱਗਾ ਹੋਵੇ, ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਾ ਹੋਵੇ ਤੇ ਗੁਰਦੁਆਰਾ ਨਹੀਂ। ਬਾਹਰ ਨਿਸ਼ਾਨ ਸਾਹਿਬ ਹੋਵੇ, ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਤੇ ਗੁਰਦੁਆਰਾ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਏਗਾ ਤੇ ਗੁਰਦੁਆਰਾ ਬਣੇਗਾ। ਲੇਕਿਨ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਬਾਹਰ ਨਿਸ਼ਾਨ ਸਾਹਿਬ ਨਾ ਹੋਵੇ, ਗੁਰਦੁਆਰਾ ਤਾਂ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਕਈਆਂ ਨੇ ਘਰਾਂ ਵਿੱਚ ਵੀ ਬੜੇ ਅਦਬ ਸਤਿਕਾਰ ਸਹਿਤ ਕੀਤਾ ਹੋਇਆ। ਇਸੇ ਕਰਕੇ ਸਿੱਖ ਦਾ ਅੰਦਰੋਂ ਵੀ ਤੇ ਬਾਹਰੋਂ ਵੀ ਮੁਕੰਮਲ ਹੋਣਾ ਜ਼ਰੂਰੀ। ਅੰਦਰ ਉਸਦੇ ਬਾਣੀ ਹੋਵੇ, ਉਸਦੇ ਗੁਰੂ ਕਾ ਸਿਧਾਂਤ ਹੋਵੇ, ਗੁਰੂ ਕਾ ਫਲਸਫਾ ਹੋਵੇ, ਉਹਦੇ ਅੰਦਰ ਰਹਿਣੀ ਤੇ ਬਹਿਣੀ ਗੁਰੂ ਦੀ ਦੱਸੀ ਹੋਈ ਹੋਵੇ, ਤੇ ਬਾਹਰ ਉਹਦੇ ਕੋਲ ਪੰਜ ਕਕਾਰੀ ਵਰਦੀ ਹੋਵੇ, ਅੰਮ੍ਰਿਤਧਾਰੀ ਹੋਵੇ, ਤਾਂ ਸਿੱਖ ਮੁਕੰਮਲ ਬਣੇਗਾ। ਸੋ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ ਕਿ ਕੇਵਲ ਬਾਹਰ ਦੇ ਭੇਖ ਦੀ ਗੱਲ ਨਹੀਂ। ਜੇ ਭੇਖ ਦੀ ਗੱਲ ਆਈਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉਦਾਸੀਆਂ ਤੇ ਗਏ ਨਾ, ਜਗਤ ਜਲੰਦੇ ਨੂੰ ਤਾਰਨ ਹਾਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉਦਾਸੀਆਂ ਦਾ ਆਰੰਭ ਕਰਦੇ ਆ, ਔਰ ਜਦੋਂ ਤਲੰਬੇ ਪਿੰਡ ਵਿੱਚ ਪਹੁੰਚੇ ਤੇ ਬਾਹਰੋਂ ਧਰਮੀਆਂ ਵਾਲਾ ਭੇਖ ਧਾਰਨ ਕਰਕੇ ਬੈਠਾ ਹੋਇਆ ਹੈ ਉੱਥੇ ਸੱਜਣ ਨਾਉਂ ਦਾ ਵਿਅਕਤੀ, ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮਝਾਉਣ ਦਾ ਤਰੀਕਾ ਸਲੀਕਾ ਬੜਾ ਚੰਗਾ ਸੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਬਾਬ ਦੀਆਂ ਤੰਦਾਂ ਛੇੜ ਕੇ ਪੁੱਛਿਆ ਤੇਰਾ ਨਾਂ ਕੀ? ਕਹਿੰਦਾ ਸੱਜਣ। ਤੇ ਕਹਿੰਦੇ ਜੇ ਨਾਂ ਸੱਜਣ ਹੈ ਫਿਰ ਕੰਮ ਵੀ ਸੱਜਣਾ ਵਾਲੇ ਕਰਿਆ ਕਰ। ਸੱਜਣ ਪਤਾ ਕਿਸ ਤਰ੍ਹਾਂ ਦੇ ਹੁੰਦੇ? ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਬਾਹਰ ਦੇ ਭੇਖ ਧਾਰਨ ਕਰਕੇ ਤੂੰ ਸੱਜਣ ਨਹੀਂ ਬਣ ਸਕਦਾ। ਜਦੋਂ ਤੱਕ ਤੂੰ ਅੰਦਰੋਂ ਸੱਜਣ ਨਹੀਂ ਬਣਦਾ, ਅੰਦਰ ਤੇ ਤੇਰੇ ਲੋਭ ਹੈ, ਅੰਦਰ ਤੇ ਤੇਰੇ ਤ੍ਰਿਸ਼ਨਾ ਹੈ, ਕਿਉਂਕਿ ਤ੍ਰਿਸ਼ਨਾ ਦੀ ਅੱਗ ਇੰਨੀ ਭਿਅੰਕਰ ਅੱਗ ਹੈ, ਇੰਨੀ ਭਿਅੰਕਰ ਅੱਗ ਹੈ, ਇਹਦੇ ਵਿੱਚ ਜਿੰਨਾ ਵੀ ਬਾਲਣ ਪਾਓਗੇ ਨਾ, ਇਹਦੀਆਂ ਲਾਟਾਂ ਉੱਚੀਆਂ ਹੁੰਦੀਆਂ ਜੀ। ਕੋਈ ਮਨੁੱਖ ਕਹੇ ਕਿ ਮੈਂ ਅੱਗ ਦੀ ਭੁੱਖ ਮਿਟਾਉਣੀ ਤੇ ਉਹਦੇ ਵਿੱਚ ਬਾਲਣ ਪਾ ਕੇ ਮਿਟਾਉਣੀ, ਜਿੰਨਾ ਬਾਲਣ ਜ਼ਿਆਦਾ ਪਾਏਗਾ ਅੱਗ ਦੀ ਭੁੱਖ ਵੱਧਦੀ ਜਾਏਗੀ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਓਨੀ ਵੱਧਦੀ ਜਾਂਦੀ ਜਿੰਨੀ ਇਹਦੇ ਲੋਭ ਪੂਰੇ ਹੁੰਦੇ ਜਾਂਦੇ ਹੈ, ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਜੇ ਕਿਤੇ ਤ੍ਰਿਸ਼ਨਾ ਬੁਝਦੀ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ, ਨਾਮ ਨਾਲ ਤ੍ਰਿਸ਼ਨਾ ਬੁਝਾ ਹਰ ਕੇ ਨਾਮ, ਪਰਮਾਤਮਾ ਦੇ ਨਾਮ ਨਾਲ ਤਾਂ ਬੁਝ ਸਕਦੀ ਹੈ। ਜੇ ਕੋਈ ਮਨੁੱਖ ਕਵੇ ਕਿ ਪਦਾਰਥ ਇਕੱਠੇ ਕਰਕੇ ਮੇਰੇ ਅੰਦਰ ਦੀ ਭੁੱਖ ਮਿਟ ਜਾਵੇਗੀ, ਉਹ ਮਿਟ ਨਹੀਂ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਇਹ ਸਮਝਾਉਣ ਦਾ ਯਤਨ ਕੀਤਾ ਹੈ, ਯਤਨ ਕਰਾਏ ਮਾਨੁਖ ਡਹਕਾਵੇ। ਮਨੁੱਖ ਧੋਖਾ ਦਿੰਦਾ ਹੈ ਭੇਖ ਧਾਰਨ ਕਰਕੇ, ਲੋਕਾਂ ਨੂੰ ਭਰਮ ਦੇ ਜਾਲ ਵਿੱਚ ਫਸਾ ਕੇ, ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ। ਭੇਖ ਦਿਖਾਵਨ ਜਗਤ ਕੋ ਲੋਗਨ ਕੋ ਬਸਕੀਨ, ਲੋਕਾਂ ਨੂੰ ਵੱਸ ਕਰਨ ਵਾਸਤੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਦਾ ਹੈ, ਧੋਖੇ ਵਿੱਚ ਫਸਾਉਂਦਾ ਹੈ। ਇਹ ਯਤਨ ਕਰਦਾ ਹੈ, ਕਿਉਂ ਯਤਨ ਕਰਦਾ ਹੈ ਕਿ ਇਹਦੇ ਅੰਦਰ ਕੀ ਹੈ। ਜਿਹੜੀ ਅੰਦਰ ਦੀ ਗਾਥਾ ਹੈ ਨਾ, ਸਤਿਗੁਰੂ ਜੀ ਨੇ ਅੱਗੇ ਯਤਨ ਕੀਤਾ ਇਸ ਨੂੰ ਸਮਝਾਉਣ ਦਾ। ਅੰਤਰ ਜਾਮੀ ਜਾਣੇ, ਜਿਹੜਾ ਪਰਮਾਤਮਾ ਹੈ ਨਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਸਾਡੇ ਅੰਦਰ ਦੀ ਗਾਥਾ ਨੂੰ ਸਮਝਦਾ ਹੈ। ਮਨੁੱਖ ਕੋਈ ਬੰਦਾ ਇੰਨਾ ਚਲਾਕ ਹੋਵੇ ਕਿ ਆਪਣੀਆਂ ਚਲਾਕੀਆਂ ਆਪਣੇ ਸੱਜਣਾ ਮਿੱਤਰਾਂ ਤੋਂ ਛੁਪਾ ਲਵੇ, ਪਰ ਪਰਿਵਾਰ ਤੋਂ ਨਹੀਂ ਛੁਪਾ ਸਕਦਾ, ਪਰ ਇੰਨਾ ਚਲਾਕ ਹੋਵੇ ਪਰਮਾਤਮਾ ਤੋਂ ਵੀ ਛੁਪਾ ਲਵੇ, ਉਹ ਆਪਣੇ ਰਿਸ਼ਤੇਦਾਰਾਂ ਤੋਂ ਵੀ ਛੁਪਾ ਲਵੇ ਤੇ ਰੱਬ ਤੋਂ ਨਹੀਂ ਛੁਪਾ ਸਕਦਾ, ਪਰ ਜਿਹੜਾ ਪਰਮਾਤਮਾ ਤੋਂ ਛੁਪਾ ਲਵੇ, ਹੋ ਸਕਦਾ? ਨਹੀਂ ਨਾ ਹੋ ਸਕਦਾ, ਕਿਉਂਕਿ ਉਹ ਸਾਡੇ ਅੰਦਰ ਦੀਆਂ ਜਾਣਦਾ ਹੈ। ਸਾਡੇ ਅੰਦਰ ਕੀ ਚੱਲ ਰਿਹਾ ਹੈ, ਲੋਭ ਹੈ, ਤ੍ਰਿਸ਼ਨਾ ਹੈ, ਸਮਰਪਣ ਹੈ, ਉਹ ਜਾਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਾਡੇ ਅੰਦਰ ਦੀ ਗਾਥਾ ਨੂੰ ਜਾਣਦੇ ਹਨ। ਮਨੁੱਖ ਭੁਲੇਖੇ ਵਿੱਚ ਜੀਵਾਂ ਨੂੰ ਪਾ ਕੇ ਧੋਖੇ ਦਿੰਦਾ ਹੈ, ਠੱਗੀਆਂ ਮਾਰਦਾ ਹੈ, ਲੇਕਿਨ ਪਰਮਾਤਮਾ ਸਾਡੇ ਅੰਦਰ ਦੀ ਗਾਥਾ ਨੂੰ ਜਾਣਦਾ ਹੈ।
ਪਾਪ ਕਰੇ ਕਰ ਮੂਕਰ ਪਾਵੇ, ਭੇਖ ਕਰੇ ਨਿਰਬਾਨੇ।
ਇਹ ਜਿਹੜੇ ਭੇਖ ਧਾਰਨ ਕਰਦਾ ਹੈ, ਪਾਪ ਵੀ ਕਰਦਾ ਹੈ ਤੇ ਮੁੱਕਰ ਵੀ ਜਾਂਦਾ ਹੈ ਭੇਖ, ਕਿਉਂਕਿ ਇਹਨੇ ਮਖੌਟਾ ਪਾਇਆ ਹੋਇਆ ਨਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਜਗਨਨਾਥਪੁਰੀ ਗਏ ਨਾ, ਜਗਨਨਾਥਪੁਰੀ ਦੇ ਵਿੱਚ ਤੁਹਾਨੂੰ ਕਦੀ ਜਾਣ ਦਾ ਮੌਕਾ ਮਿਲੇ, ਉਹ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਹੈ। ਸਾਲ ਵਿੱਚ ਇੱਕ ਰੱਥ ਯਾਤਰਾ ਕੱਢੀ ਜਾਂਦੀ ਹੈ ਔਰ ਬਹੁਤ ਵੱਡੀ ਪੱਧਰ ਤੇ ਪੂਰੇ ਭਾਰਤ ਵਿੱਚ ਸਭ ਤੋਂ ਮਸ਼ਹੂਰ ਜਿਹਨੂੰ ਕਹਿ ਲਈਏ, ਫੇਮਸ ਕਹਿ ਲਈਏ, ਉਹ ਰੱਥ ਯਾਤਰਾ ਹੈ। ਤੇ ਉਸ ਰੱਥ ਯਾਤਰਾ ਤੇ ਦੂਰੋਂ ਦਰਾਡਿਆਂ ਤੋਂ ਲੋਕ ਵੇਖਣ ਵਾਸਤੇ, ਉਹਦੀ ਸਜਾਵਟ ਦੇਖਣ ਵਾਸਤੇ ਪਹੁੰਚਦੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਰੱਥ ਯਾਤਰਾ ਸਮੇਂ ਉੱਥੇ ਪਹੁੰਚੇ ਤੇ ਉੱਥੇ ਇੱਕ ਕਲਯੁਗ ਨਾਮੀ ਨਾਉਂ ਦਾ ਪੰਡਿਤ ਸੀ। ਉਸ ਪੰਡਿਤ ਨੇ ਸਤਿਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਸਮੁੰਦਰ ਦੇ ਕਿਨਾਰੇ ਤੇ ਟਹਿਲ ਰਹੇ ਹੈ ਤੇ ਕਲਯੁਗ ਨਾਮੀ ਪੰਡਿਤ ਅੱਖਾਂ ਮੀਚ ਕੇ ਬੈਠਾ ਹੋਇਆ, ਕੁਝ ਲੋਕ ਉਸ ਦੇ ਸਾਹਮਣੇ ਸਨਮੁੱਖ ਬੈਠੇ ਹੋਏ। ਕਦੀ ਉਹ ਅੱਖਾਂ ਬੰਦ ਕਰਦਾ, ਕਦੀ ਉਹ ਅੱਖਾਂ ਖੋਲਦਾ। ਜਦੋਂ ਕਦੀ ਅੱਖਾਂ ਬੰਦ ਕਰਦਾ, ਕਦੀ ਖੋਲਦਾ, ਜਦੋਂ ਕੋਈ ਆਉਂਦਾ ਤੇ ਉਹਦੇ ਆਪਣੇ ਸਾਹਮਣੇ ਇੱਕ ਗੜਵਾ ਰੱਖਿਆ ਤੇ ਉਹਦੇ ਵਿੱਚ ਮੋਰੀ ਵਾਲਾ ਪੈਸਾ ਪੈਂਦਾ, ਜਦੋਂ ਮੋਰੀ ਵਾਲਾ ਪੈਸਾ ਪੈਂਦਾ, ਠੁਣਕ ਦੀ ਆਵਾਜ਼ ਆਉਂਦੀ, ਜਿਵੇਂ ਮੰਨੋ ਕਿ ਉਹਨੂੰ ਸਕੂਨ ਮਿਲਦਾ ਹੋਵੇ ਕਿ ਮੇਰੀ ਮਾਇਆ ਵੱਧ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਪਹੁੰਚੇ ਤੇ ਲੋਕਾਂ ਨੂੰ ਕਰ ਕੀ ਦੇਖਿਆ ਕਿ ਲੋਕਾਂ ਨੂੰ ਤਰਲੋਕੀ ਦੀਆਂ ਗੱਲਾਂ ਦੱਸ ਰਿਹਾ, ਪਿਛਲੇ ਜਨਮ ਦੀਆਂ, ਆਉਣ ਵਾਲੇ ਦੀਆਂ, ਭਵਿੱਖ ਦੀਆਂ ਦੱਸ ਰਿਹਾ। ਸਤਿਗੁਰੂ ਨਾਨਕ ਸਾਹਿਬ ਜੀ ਨੇ ਭਾਂਪ ਲਿਆ ਕਿ ਇਹ ਜਿਹੜਾ ਪੰਡਿਤ ਹੈ, ਇਹ ਲੋਕਾਂ ਨੂੰ ਕੇਵਲ ਭੇਖ ਧਾਰਨ ਕਰਕੇ ਚੁੰਗਲ ਵਿੱਚ ਫਸਾਈ ਬੈਠਾ ਹੈ, ਕਦੀ ਅੱਖਾਂ ਮੀਚਦਾ ਹੈ, ਕਦੀ ਖੋਲਦਾ ਹੈ, ਤਰਲੋਕੀ ਦੀਆਂ ਗੱਲਾਂ ਦੱਸਦਾ ਹੈ, ਜਿਵੇਂ ਕਿ ਇਹ ਬਹੁਤ ਜ਼ਿਆਦਾ ਅੰਤਰਜਾਮੀ ਹੋਵੇ, ਇਹ ਗੱਲ ਸ਼ੋਅ ਕਰਨ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦਿਆਲੂ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਕਿ ਇਹਦਾ ਪੈਸਿਆਂ ਵਾਲਾ ਗੜਵਾ ਜਿਹੜਾ ਹੈ ਉਹ ਛਪਾ ਦੇ, ਤੇ ਜਦੋਂ ਪੈਸਿਆਂ ਵਾਲਾ ਗੜਵਾ ਛਪਾ ਦਿੱਤਾ, ਜਦੋਂ ਅੱਖਾਂ ਖੁੱਲੀਆਂ, ਸਾਹਮਣੇ ਪੈਸਿਆਂ ਵਾਲਾ ਗੜਵਾ ਨਾ ਦਿਖਿਆ, ਕ੍ਰੋਧ ਵਿੱਚ ਆ ਗਿਆ, ਲਾਲ ਪੀਲਾ ਹੋ ਗਿਆ, ਕਹਿੰਦਾ ਛੇਤੀ ਦੱਸੋ ਇੱਥੋਂ ਗੜਵਾ ਕਿਸ ਨੇ ਚੁੱਕਿਆ, ਕਿੱਥੇ ਛਪਾਇਆ। ਹੁਣ ਬੋਲੇ ਕਿਹੜਾ, ਜਿਨ੍ਹਾਂ ਨੇ ਚੁੱਕਿਆ ਉਹ ਵੀ ਵਿੱਚ ਬੈਠੇ। ਕਹਿਣ ਲੱਗਾ ਕਿ ਮੈਨੂੰ ਦੱਸ ਦਿਓ। ਕਈ ਤਰ੍ਹਾਂ ਦੇ ਡਰਾਵੇ ਦਿੱਤੇ ਬੈਠੇ ਹੋਏ ਸਾਹਮਣੇ ਵਾਲਿਆਂ ਨੂੰ, ਪਰ ਬੋਲਿਆ ਕੋਈ ਨਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਬੜੇ ਅੰਤਰਜਾਮੀ ਜਾਣ ਲੱਗਦੇ ਹੋ, ਤੁਸੀਂ ਲੋਕਾਂ ਨੂੰ ਤਰਲੋਕੀ ਦੀਆਂ ਗੱਲਾਂ ਦੱਸ ਰਹੇ ਸੀ, ਭਵਿੱਖ ਦੀਆਂ ਗੱਲਾਂ, ਆਉਣ ਵਾਲੀਆਂ ਗੱਲਾਂ ਦੱਸ ਰਹੇ ਸੀ, ਬੀਤ ਚੁੱਕੀਆਂ ਗੱਲਾਂ ਦੱਸ ਰਹੇ ਸੀ, ਤੇ ਇਸੇ ਤਰ੍ਹਾਂ ਤੁਸੀਂ ਬਹੁਤੇ ਇੰਨੇ ਲਾਲ ਪੀਲੇ ਲੋਹੇ ਲਾਖੇ ਨਾ ਹੋਵੋ, ਅੰਤਰ ਧਿਆਨ ਹੋਵੋ, ਇਹ ਦੇਖੋ ਗੜਵਾ ਕਿਸ ਨੇ ਚੁੱਕਿਆ ਹੈ ਤੇ ਕਿੱਥੇ ਰੱਖਿਆ। ਗੱਲ ਤੇ ਇੰਨੀ ਕਹਿ ਨਾ, ਇੰਨੀ ਗੱਲ ਵਾਸਤੇ ਇੰਨੇ ਲੋਹੇ ਲਾਖੇ ਹੋਣ ਦੀ ਕੀ ਜ਼ਰੂਰਤ ਹੈ। ਜਦੋਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਅੰਮ੍ਰਿਤ ਬਚਨ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਕਹੇ ਕਿ ਪੰਡਿਤ ਜੀ ਅੰਤਰ ਧਿਆਨ ਹੋ ਕੇ ਇੱਕ ਵਾਰਾਂ ਗੜਵਾ ਦੇਖੋ ਕਿਸ ਨੇ ਚੁੱਕਿਆ ਹੈ ਤੇ ਕਿੱਥੇ ਰੱਖਿਆ ਹੈ, ਔਰ ਬਹੁਤੇ ਲੋਹੇ ਲਾਖੇ ਹੋਣ ਦੀ ਲੋੜ ਨਹੀਂ। ਮਾਨੋ ਪੰਡਿਤ ਦਾ ਅੰਦਰਲਾ ਹਿੱਲ ਗਿਆ, ਕਿਉਂਕਿ ਪਤਾ ਲੱਗ ਗਿਆ ਨਾ ਕਿ ਮੈਂ ਤਾਂ ਕੇਵਲ ਪਖੰਡ ਕਰ ਰਿਹਾ, ਲੋਕਾਂ ਨੂੰ ਚੁੰਗਲ ਵਿੱਚ ਫਸਾਉਣ ਲਈ ਭੇਖ ਧਾਰਨ ਕਰੀ ਬੈਠਾ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਸੋ ਸੰਗਤ ਜੀ, ਬਾਹਰ ਦੇ ਭੇਖ ਕਰਨ ਵਾਲੇ ਅੱਜ ਵੀ ਬਹੁਤ ਲੋਕ ਮਿਲ ਜਾਣਗੇ, ਠੱਗੀਆਂ ਮਾਰਨ ਵਾਲੇ ਮਿਲ ਜਾਣਗੇ, ਧਰਮ ਦੇ ਨਾਂ ਤੇ ਬਾਹਰੋਂ ਦੇਖਣ ਨੂੰ ਧਰਮੀ ਲੱਗਣਗੇ, ਦੇਖਣ ਨੂੰ ਉਹਨਾਂ ਨੇ ਬਾਣਾ ਪਾਇਆ ਹੋਏਗਾ, ਵੇਖਣ ਨੂੰ ਕਈ ਵਾਰ ਲੱਗੇਗਾ ਕਿ ਇਹ ਬੰਦਾ ਧਾਰਮਿਕ ਹੈ, ਪਰ ਜਦੋਂ ਉਹਦੇ ਕਰਮ ਦੇਖਦੇ ਹਨ ਨਾ, ਫਿਰ ਮਨ ਹਿੱਲ ਜਾਂਦਾ ਹੈ, ਮਨ ਦੁਖੀ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਬਚਨ ਦੇ ਵਿੱਚ ਸਮਝਾਉਂਦੇ ਹੈ, ਪਾਪ ਕਰੇ ਕਰ ਮੁਕਰ ਪਾਵੇ, ਉਹ ਪਾਪ ਵੀ ਕਰੀ ਜਾਂਦਾ ਹੈ, ਪਾਪ ਕਰਕੇ ਮੁਕਰੀ ਵੀ ਜਾਂਦਾ ਹੈ। ਮੈਂ ਕਹਿੰਦਾ ਹੈ ਕਿ ਸੱਜਣ ਹਜ਼ਾਰ ਦਰਜੇ ਚੰਗਾ ਸੀ ਜਿਹੜਾ ਪਾਪ ਕਰਦਾ ਤੇ ਮੰਨ ਗਿਆ, ਗਨਕਾ ਮੰਨ ਗਈ, ਉਹ ਬੜੇ ਚੰਗੇ ਸੀ ਜਿਨ੍ਹਾਂ ਨੇ ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਲਿਆ। ਪਰ ਅੱਜ ਦੀ ਤਰੀਕ ਦੇ ਅੰਦਰ ਤਾਂ ਲੋਕ ਗੁਨਾਹ ਵੀ ਕਰੀ ਜਾਂਦੇ ਪਰ ਕਬੂਲਣ ਲਈ ਵੀ ਤਿਆਰ ਨਹੀਂ, ਇਸ ਗੱਲ ਨੂੰ ਪ੍ਰਵਾਨ ਕਰਨ ਲਈ ਵੀ ਤਿਆਰ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਬਾਹਰ ਦਾ ਭੇਖ ਜਿਹੜਾ ਹੈ ਉਹ ਵਿਸ਼ੇ ਵਾਸ਼ਨਾ ਰਹਿਤ ਲੱਗਦਾ ਹੈ, ਬਾਹਰੋਂ ਜਿਹੜਾ ਭੇਖ ਧਾਰਨ ਕੀਤਾ ਹੈ ਨਿਰਵਾਣ ਧਾਰਨ ਕੀਤਾ ਹੈ, ਲੇਕਿਨ ਅੰਦਰ ਉਹ ਪਾਪ ਕਰਦਾ ਹੈ ਤੇ ਮੁਕਰੀ ਵੀ ਜਾਂਦਾ ਹੈ।
ਜਾਣਤ ਦੂਰ ਤੁਮਹਿ ਪ੍ਰਭ ਨੇਰ,
ਕਿਉਂਕਿ ਜਿਹੜਾ ਮਨੁੱਖ ਗੁਨਾਹ ਕਰਨ ਵਾਲਾ ਹੈ ਨਾ, ਉਹ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਦੇਖਦਾ, ਉਹ ਸਮਝਦਾ ਹੈ ਕਿ ਦੂਰ ਆ, ਕੋਈ ਗੱਲ ਨਹੀਂ, ਆਪਣੇ ਅੰਦਰ ਪਰਮਾਤਮਾ ਕਿੱਥੇ ਵੱਸਦਾ ਹੈ, ਪਰਮਾਤਮਾ ਤੇ ਸਾਡੇ ਹਿਰਦੇ ਦੇ ਅੰਦਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਲੇਕਿਨ ਇਹਨੇ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ ਕਿ ਮੇਰੀ ਆਤਮਾ ਦੇ ਅੰਦਰ ਪਰਮਾਤਮਾ ਵੱਸਦਾ ਹੈ, ਇਸ ਕਰਕੇ ਇਹ ਭਟਕ ਗਿਆ। ਇਹਨੇ ਸੋਚਿਆ ਕਿ ਰੱਬ ਤੇ ਬੜੀ ਦੂਰ ਹੈ, ਸਾਡੇ ਤੱਕ ਪਹੁੰਚ ਨਹੀਂ, ਅਸੀਂ ਪਰਮਾਤਮਾ ਦੀ ਪਹੁੰਚ ਸਾਡੇ ਤੋਂ ਦੂਰ ਸਮਝਦਾ ਹੈ, ਇਸੇ ਕਰਕੇ ਹੀ ਇਹ ਭੁਲੇਖੇ ਵਿੱਚ ਗੁਨਾਹ ਕਰਦਾ ਹੈ।
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ,
ਕਦੀ ਉਧਰ ਕਦੀ ਉਸ ਤੋਂ ਵੀ ਅੱਗੇ, ਕਦੀ ਉਧਰ ਕਦੀ ਉਧਰ ਤੇ ਉੱਥੇ, ਉਹ ਵੱਖ ਵੱਖ ਝਾਕਦਾ ਫਿਰਦਾ ਹੈ। ਕਿਉਂ? ਕਿਉਂਕਿ ਅੰਦਰ ਲੋਭ ਹੈ, ਕਿਤਿਓਂ ਲੋਭ ਪੂਰਾ ਹੋ ਜਾਵੇ, ਕਿਤਿਓਂ ਧਨ ਲੱਭ ਜਾਵੇ, ਕਿਤਿਓਂ ਮੇਰਾ ਅੰਦਰ ਦੀ ਭੁੱਖ ਮਿਟ ਜਾਵੇ, ਕਿਤਿਓਂ ਮੈਨੂੰ ਰਾਜਗੱਦੀ ਲੱਭ ਜਾਵੇ, ਕਿਤਿਓਂ ਕੁਛ ਲੱਭ ਜਾਵੇ, ਅੰਦਰ ਦੀ ਭੁੱਖ ਜਿਹੜੀ ਇਹਨੂੰ ਭਟਕਾਈ ਫਿਰਦੀ ਹੈ, ਤੇ ਲੋਭ ਦੇ ਵੱਸ ਹੋਇਆ ਇਹ ਜੰਮਣ ਮਰਨ ਦੇ ਗੇੜ ਵਿੱਚ ਪਿਆ ਹੋਇਆ। ਕੇਵਲ ਹੋਣਾ ਤਾਂ ਸੀ, ਆਇਆ ਤਾਂ ਆਹ ਜਿਹੜਾ ਮਨੁੱਖਾ ਦੇਹ ਹੀ ਮਿਲੀ ਹੈ ਨਾ ਜੀ, ਇਹ ਮਿਲੀ ਕਾਹਦੇ ਵਾਸਤੇ? ਇਹ ਮਿਲੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਅਸਲ ਵਿੱਚ ਜਿਹੜੀ ਸਾਨੂੰ ਰੱਬ ਜੀ ਨੇ ਇਹ ਮਨੁੱਖਾ ਦੇਹੀ ਦਿੱਤੀ ਹੈ, ਸਤਿਗੁਰੂ ਜੀ ਕਹਿੰਦੇ ਆ ਕਿ ਬੜੀ ਮੁਸ਼ਕਲ ਨਾਲ ਤੇ ਬੜੇ ਲੰਬੇ ਸਮੇਂ ਬਾਅਦ ਨਸੀਬ ਹੋਈ ਜੇ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ, ਨਸੀਬ ਹੋਈ ਹੈ, ਤੇ ਇੱਕੋ ਇੱਕ ਵਸੀਲਾ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕੋ ਇੱਕ ਮੌਕਾ ਰੱਬ ਨੇ ਦਿੱਤਾ ਹੈ, ਇੱਕ ਮੌਕਾ ਦਿੱਤਾ ਹੈ ਕਿ ਇਹ ਮਨੁੱਖਾ ਦੇਹੀ ਵਿੱਚ ਆਤਮਾ ਪਰਮਾਤਮਾ ਵਿੱਚ ਲੀਨ ਹੋ ਸਕਦੀ ਹੈ, ਤੇ ਜੇ ਇਹ ਮੌਕਾ ਨਾ ਸੰਭਾਲਿਆ ਤੇ ਫਿਰ 84 ਦਾ ਗੇੜ ਤੇ ਫਿਰ ਚੱਲ ਪਵੇਗਾ, ਜੰਮਣ ਮਰਨ ਦਾ ਗੇੜ ਤੇ ਫਿਰ ਚੱਲ ਪਵੇਗਾ। ਇੱਦਾਂ ਕਹਿ ਲਓ, ਕੋਈ ਮਨੁੱਖ ਇਹ ਕਵੇ ਕਿ ਮੈਂ ਯਤਨ ਕਰੇ ਬੜੇ ਤਰ੍ਹਾਂ ਦਾ ਕਿ ਆਪਣੇ, ਹੁਣ ਆਪਾਂ ਜਾਣਦੇ ਹਾਂ ਇੱਕ ਮੰਜ਼ਿਲ ਤੇ ਚੜ੍ਹਨਾ ਹੋਵੇ ਪੌੜੀ ਮੁਸ਼ਕਲ ਹੈ, ਦੂਜੀ ਤੇ ਚੜ੍ਹਨਾ ਹੋਵੇ ਉਦੋਂ ਮੁਸ਼ਕਲ ਹੈ, ਪਰ ਜੇ 84 ਲੱਖ ਪੌੜੀ ਚੜ੍ਹ ਕੇ ਜਾਣਾ ਹੋਵੇ ਤੇ ਬੜੀ ਮੁਸ਼ਕਲ ਹੈ ਨਾ। ਪਰ ਮਨੁੱਖ ਚੜ੍ਹ ਜਾਵੇ ਸਭ ਤੋਂ ਅਖੀਰਲੇ ਪੌੜੇ ਤੇ ਪਹੁੰਚ ਜਾਵੇ, ਤੇ ਉਸ ਤੋਂ ਅੱਗੇ ਉਹਦੀ ਕੇਵਲ ਦਰਵਾਜ਼ਾ ਖੁੱਲ ਜਾਣਾ ਹੈ ਮਿਲਾਪ ਦਾ, ਆਤਮਾ ਨੇ ਪਰਮਾਤਮਾ ਦਾ। ਹੁਣ ਅਸੀਂ 84 ਲੱਖ ਜੂਨਾਂ ਦੇ ਵਿੱਚੋਂ ਦੀ ਲੰਘਦੇ ਹੋਏ, ਜਦੋਂ ਭਾਈ ਸਾਹਿਬ ਪੜ੍ਹਦੇ ਨਾ, ਕੀ ਪੜ੍ਹਦੇ ਸਵੇਰੇ ਅੰਮ੍ਰਿਤ ਵੇਲੇ ਮੁੱਖ ਵਾਕ ਲੈਂਦੇ ਹਾਂ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨ ਆਏ ਜੀ, ਉੱਥੇ ਕੋਈ ਕਹਿ ਸਕਦਾ ਵੀ ਮਸੀਂ ਥੋੜ੍ਹੀ ਦੂਰੋਂ ਆਏ ਹਾਂ, ਅਸੀਂ ਤਾਂ ਲਾਗੋਂ ਆਏ ਹਾਂ, ਤੇ ਭਾਈ ਦੇ ਨਿਆਣੇ ਤੇ ਕਹਿਣਗੇ ਅਸੀਂ ਰਹਿੰਦੇ ਹੀ ਗੁਰਦੁਆਰੇ ਹਾਂ, ਅਸੀਂ ਥੋੜ੍ਹੀ ਦੂਰੋਂ ਆਏ। ਨਹੀਂ ਭਾਈ, ਦੂਰੋਂ ਕਿੱਥੋਂ, ਜੋ ਇਹੀ ਹੈ ਕਈ ਜਨਮ ਪੈ ਕੀਟ ਪਤੰਗਾ ਵਾਲਾ, ਇਹ 84 ਲੱਖ ਜੂਨ ਭੁਗਤਦਾ ਹੋਇਆ ਇਹ ਮਨੁੱਖਾ ਦੇਹੀ ਤੱਕ ਪਹੁੰਚੇ, ਪਰ 84 ਲੱਖ ਪੌੜੀ ਚੜ੍ਹ ਕੇ ਅਖੀਰਲੇ ਪੌੜੇ ਤੇ ਪਹੁੰਚ ਜਾਵੇ, ਉੱਥੋਂ ਪੈਰ ਫਿਸਲ ਜਾਵੇ ਤੇ ਫਿਰ ਦੁਬਾਰਾ ਸਫ਼ਰ ਸ਼ੁਰੂ ਹੋਏਗਾ। ਯਾਦ ਰੱਖਿਓ, ਮਨੁੱਖਾ ਦੇਹੀ ਦੇ ਵਿੱਚ ਆ ਕੇ ਜੇ ਪਰਮਾਤਮਾ ਨਾਲ ਆਤਮਾ ਦਾ ਮਿਲਾਪ ਨਾ ਹੋਇਆ ਤੇ ਸਫ਼ਰ ਦੁਬਾਰਾ 84 ਦਾ ਸ਼ੁਰੂ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ, ਇਹ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਉਣਾ ਚਾਹੀਦਾ। ਸਾਹਿਬ ਪਿਤਾ ਨੇ ਸਾਨੂੰ ਸਮਝਾਇਆ ਕਿ ਇਹ ਜਿਹੜਾ ਜੰਮਣ ਮਰਨ ਦਾ ਗੇੜ ਪਿਆ ਹੈ ਨਾ, ਇਹ ਸਾਡੇ ਅੰਦਰ ਦੇ ਲੋਭ ਕਰਕੇ ਪਿਆ ਹੋਇਆ ਹੈ।
ਰਹਾਓ
ਠਹਿਰਾਓ ਦੇਖ ਕੇ ਸਤਿਗੁਰੂ ਜੀ ਸਮਝਾਉਂਦੇ ਹਨ,
ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ।
ਮੁਕਤੀ ਓਨੀ ਦੇਰ ਤੱਕ ਪ੍ਰਾਪਤ ਨਹੀਂ ਹੋਣੀ। ਕਿੰਨੀ ਦੇਰ ਤੱਕ? ਜਿੰਨੀ ਦੇਰ ਤੱਕ ਅੰਦਰੋਂ ਇਹ ਭਰਮ ਨਹੀਂ ਟੁੱਟਦਾ ਵੀ ਨਾ ਤਾਂ ਧਨ ਨੇ ਕੰਮ ਆਉਣਾ, ਨਾ ਧੀਆਂ ਪੁੱਤਰਾਂ ਨੇ, ਨਾ ਰਿਸ਼ਤੇਦਾਰਾਂ ਨੇ, ਨਾ ਸਾਕ ਸੰਬੰਧੀਆਂ ਨੇ, ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨੇ ਹੀ ਆਤਮਾ ਦਾ ਸਾਥ ਦੇਣਾ। ਲੋਕ ਤੇ ਪਰਲੋਕ ਵਿੱਚ, ਪਰਲੋਕ ਵਿੱਚ ਜਿਹੜੀ ਮਦਦ ਹੋਣੀ ਹੈ ਨਾ ਆਤਮਾ ਦੀ, ਉਹ ਪਰਮਾਤਮਾ ਨੇ ਹੀ ਕਰਨੀ ਹੈ। ਜਦੋਂ ਤੱਕ ਇਹ ਭਰਮ ਨਹੀਂ ਟੁੱਟਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਣ ਦਾ ਯਤਨ ਕਰਦੇ ਆ, ਭਾਈ ਜਬ ਲੱਗ ਟੁੱਟੈ ਨਾ ਹੀ ਮਨ ਭਰਮਾ, ਜਦੋਂ ਤੱਕ ਮਨ ਦੇ ਅੰਦਰੋਂ ਇਹ ਭਰਮ ਨਹੀਂ ਟੁੱਟਦਾ ਤਬ ਲੱਗ ਮੁਕਤ ਨਾ ਹੋਈ, ਓਨੀ ਦੇਰ ਤੱਕ ਇਹ ਵਿਸ਼ੇ ਵਿਕਾਰਾਂ ਵੱਲੋਂ, ਕਾਮ ਕਰੋ ਲੋ ਮੋਹੰਕਾਰ ਵੱਲੋਂ, ਅੰਦਰ ਦੀ ਤ੍ਰਿਸ਼ਨਾ ਵੱਲੋਂ ਮੁਕਤੀ ਨਹੀਂ ਮਿਲਣੀ। ਤੇ ਜਦ ਤੱਕ ਮੁਕਤੀ ਨਹੀਂ ਮਿਲਦੀ, ਓਨੀ ਦੇਰ ਤੱਕ ਜੰਮਣ ਮਰਨ ਦਾ ਗੇੜ ਚੱਲਦਾ। ਤੇ ਮੁਕਤੀ ਮਿਲੇਗੀ ਕਿਵੇਂ? ਸਤਿਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ ਮੁਕਤੀ ਕਿਵੇਂ ਮਿਲੇਗੀ। ਪ੍ਰਭ ਕੀ ਆਗਿਆ, ਆਤਮ ਹਿਤਾਵੈ ਜੀਵਨ ਮੁਕਤ ਸੌ ਕਹਾਵੇ, ਏਦਾਂ ਮਿਲਣੀ ਜੇ ਮੁਕਤੀ? ਜੀਵਦਿਆਂ ਮੁਕਤ ਹੋਣਾ ਹੈ, ਮਰਨ ਤੋਂ ਬਾਅਦ ਮੁਕਤੀ ਨਹੀਂ ਜੇ ਮਿਲਣੀ। ਪ੍ਰਭ ਕੀ ਆਗਿਆ, ਆਤਮ ਹਿਤਾਵੈ ਜੀਵਨ ਮੁਕਤ ਸੌ ਕਹਾਵੈ, ਤੈਸਾ ਹਰਖ ਤੈਸਾ ਸੁਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ। ਜੀਵਨ ਮੁਕਤੋ ਜਿਉਂਦਿਆਂ ਮੁਕਤ ਹੋ ਜਾਂਦੇ। ਇਹ ਜਿਉਂਦਿਆਂ ਮੁਕਤੀ ਮਿਲਣੀ ਹੈ, ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਣੀ। ਇਹ ਮਨ ਚੋਂ ਭਰਮ ਤੋੜ ਦਿਓ, ਇਹਨਾਂ ਤੁਹਾਨੂੰ ਕਿਸੇ ਲੋਭ ਲਾਲਚ ਨੇ, ਕਿਸੇ ਪਦਾਰਥਾਂ ਨੇ, ਰਾਜਗੱਦੀਆਂ ਨੇ ਜਾਂ ਬਾਹਰ ਦੇ ਭੇਖ ਨੇ ਕੇਵਲ ਪਾਰ ਨਹੀਂ ਲਾਉਣਾ, ਮੁਕਤੀ ਨਹੀਂ ਮਿਲਣੀ। ਮੁਕਤੀ ਕਿਵੇਂ ਮਿਲੇਗੀ? ਰਾਜ ਨਾ ਚਾਹੋ ਮੁਕਤ ਨਾ ਚਾਹੋ। ਜਦੋਂ ਇਹ ਗੱਲ ਬਣ ਗਈ ਕਿ ਚਾਹੋ ਮਨ ਪ੍ਰੀਤ ਚਰਨ ਕਮਲਾ ਰਹੇ, ਜਦੋਂ ਤੇਰੇ ਚਰਨਾਂ ਕਮਲਾਂ ਦੀ ਕੇਵਲ ਇੱਕ ਦੀ ਪ੍ਰਾਪਤੀ ਹੋਵੇ, ਜਦੋਂ ਕੇਵਲ ਆਤਮਾ ਪਰਮਾਤਮਾ ਦੇ ਨਾਲ ਜੁੜੇਗੀ, ਪਰਮਾਤਮਾ ਦੀ ਮੰਗ ਹੀ ਰਹਿ ਜਾਏਗੀ, ਸਾਰੇ ਅੰਦਰ ਸੰਤੋਖ ਆ ਕੇ ਟਿਕ ਜਾਵੇਗਾ, ਅੰਦਰ ਸਬਰ ਆ ਜਾਵੇਗਾ, ਅੰਦਰ ਸਿਦਕ ਆ ਜਾਵੇਗਾ ਦੂਜਿਆਂ ਦੇ। ਕਿਉਂਕਿ ਲੋਭ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਦੂਜਿਆਂ ਦੇ ਹੱਕ ਨੂੰ ਖੋਣਾ, ਦੂਜਿਆਂ ਦੇ ਪਦਾਰਥਾਂ ਨੂੰ ਖੋਣਾ, ਦੂਜਿਆਂ ਦੇ ਪਦਾਰਥਾਂ ਨੂੰ ਹਥਿਆਉਣਾ, ਗਵਾਂਢੀ ਦੇ ਧਨ ਦੇ ਉੱਤੇ ਨਜ਼ਰ ਰੱਖਣੀ, ਇਹ ਲੋਭ ਹੀ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਪਿਆਰ ਵਾਲਿਓ। ਸਹਿਬ ਪਿਤਾ ਕਹਿੰਦੇ ਆ, ਜਬ ਲੱਗ ਟੁੱਟੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨਾ ਆਈ, ਓਨੀ ਦੇਰ ਤੱਕ ਮੁਕਤੀ ਨਹੀਂ ਮਿਲਣੀ।
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ।
ਸੰਤ ਉਹ ਬਣਦਾ, ਭਗਤ ਉਹ ਪ੍ਰਵਾਨ ਚੜ੍ਹਦਾ ਹੈ, ਰੱਬ ਦਾ ਪਿਆਰਾ ਉਹ ਪ੍ਰਵਾਨ ਚੜ੍ਹਦਾ ਹੈ। ਕੌਣ? ਕਹੋ ਨਾਨਕ ਦਇਆਲ ਸੁਆਮੀ। ਜਦੋਂ ਦਇਆਲੂ ਪ੍ਰਭੂ ਪਰਮਾਤਮਾ, ਸੁਆਮੀ ਦਾ ਅਰਥ ਹੈ ਮਾਲਕ, ਸਾਰੀ ਸ੍ਰਿਸ਼ਟੀ ਦਾ, ਸਾਰੀ ਕਾਇਨਾਤ ਦਾ ਮਾਲਕ, ਉਹ ਦਇਆ ਦੇ ਘਰ ਵਿੱਚ ਆ ਜਾਵੇ, ਜਦੋਂ ਉਹਦੀ ਮਿਹਰ ਦੀ ਨਜ਼ਰ ਹੋ ਜਾਵੇ ਤੇ ਉਹਦੀ ਮਿਹਰ ਦੀ ਨਜ਼ਰ, ਉਹਦੀ ਕਿਰਪਾ ਪ੍ਰਾਪਤ ਕਰਨ ਲਈ, ਉਹਦੀ ਦਇਆ ਵਿੱਚ ਆਉਣ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਦਾ ਦਇਆਲ ਹੈ, ਲੇਕਿਨ ਉਹਦੀ ਦਇਆਲਤਾ ਦੇ ਪਾਤਰ ਬਣਨ ਲਈ ਸਾਨੂੰ ਆਪਣਾ ਮਨ ਜਿਹੜਾ ਹੈ ਗੁਰੂ ਅੱਗੇ ਰੱਖਣਾ ਪੈਣਾ। ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਕਾਰਜ ਕਿਹੜਾ ਰਾਸ ਹੋਣਾ ਹੈ? ਇਹੀ ਕਿ ਮਨੁੱਖਾ ਦੇਹੀ ਦਾ ਜਿਹੜਾ ਅਸਲ ਮਨੋਰਥ ਹੈ ਕਿ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ।
ਮਾਲੀ ਗੌੜਾ ਮਹੱਲਾ ਪੰਜਵਾਂ।
ਸਤਿਗੁਰੂ ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਇਹ ਲੜੀਵਾਰ ਸ਼ਬਦ, ਜਿਹੜੀ ਲੜੀਵਾਰ ਕਥਾ ਸੰਗਤ ਜੀ ਚੱਲਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 986 ਅੰਗ ਦੇ ਉੱਤੇ ਸ਼ਹੀਦੀ ਪਰੰਪਰਾ ਦੇ ਅਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਲੀ ਗੌੜਾ ਰਾਗ ਦੇ ਅੰਦਰ ਸ਼ਬਦ ਸ਼ੁਭ ਨੀਕ ਹੈ
ਐਸੋ ਸਹਾਈ ਹਰ ਕੋ ਨਾਮ।
ਪਰਮਾਤਮਾ ਦਾ ਨਾਮ ਇਸ ਤਰ੍ਹਾਂ ਦਾ ਸਹਾਇਕ, ਜੇ ਕਿਸ ਤਰ੍ਹਾਂ ਦਾ ਸਹਾਇਕ ਹੈ ਇਹਦੀ ਵਿਆਖਿਆ ਸਤਿਗੁਰੂ ਜੀ ਅੱਗੇ ਸਾਨੂੰ ਸ਼ਬਦ ਦੇ ਵਿੱਚ ਸਮਝਾਉਣਗੇ।
ਸਾਧ ਸੰਗਤ ਭਜ ਪੂਰਨ ਕਾਮ।
ਜਿਹੜਾ ਕੰਮ ਤੁਸੀਂ ਕਰ ਰਹੇ ਹੋ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦੇ ਨਾਲ ਆਤਮਾ ਨੂੰ ਜੋੜ ਕੇ ਬੈਠੇ ਹੋ, ਸਾਧ ਸੰਗਤ ਦਾ ਇੱਕ ਸਭ ਤੋਂ ਵੱਡਾ ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ ਤੇ ਇਹ ਸਾਨੂੰ ਸਿੱਖਿਆ ਦਿੱਤੀ, ਸਮਝਾਇਆ ਕਿ ਜਿਹੜੀ ਸਾਧ ਸੰਗਤ ਹੈ ਨਾ ਇਹਦੇ ਵਿੱਚ ਬੈਠਿਆਂ ਹੀ ਆਤਮਾ ਨੇ ਪਰਮਾਤਮਾ ਨਾਲ ਲੀਨਤਾ ਵੱਲ ਜਾਣਾ ਹੈ। ਸਾਧ ਸੰਗਤ, ਸੱਤ ਪੁਰਸ਼ਾਂ ਦੀ ਸੰਗਤ, ਭਲੇ ਪੁਰਸ਼ਾਂ ਦੀ ਸੰਗਤ, ਗੁਰੂ ਦੀ ਸੰਗਤ ਸਾਡਾ ਜਿਹੜਾ ਜੀਵਨ ਦਾ ਪਾਰ ਉਤਾਰਾ ਕਰ ਦਿੰਦੀ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚੋਂ ਵੀ ਮਿਲਦਾ ਹੈ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਬੜਾ ਅੰਮ੍ਰਿਤ ਬਚਨ ਸਮਝਾਉਂਦੇ ਹੈ, ਕਹਿੰਦੇ ਚੰਦਨ ਵਾਸ ਵਣਾਸਪਤ ਮਿਲ ਚੰਦਨ ਹੋਵੇ, ਅਸਤਾਤ ਇਕਤਾਤ ਸੰਗ ਪਾਰਸ ਢੋਵੇ, ਨਦੀਆਂ ਨਾਲੇ ਵਾਹੜੈ ਮਿਲ ਗੰਗ ਗੋਗੋਵੈ, ਪਤਤ ਉਧਾਰਨ ਸਾਧ ਸੰਗ ਪਾਪਾਂ ਮਲ ਧੋਵੈ। ਪਾਪਾਂ ਦੀ ਮੈਲ ਉਤਰ ਜਾਂਦੀ ਜੇ ਸਾਧ ਸੰਗਤ ਵਿੱਚ ਆ ਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਸਾਨੂੰ ਸਮਝਾਇਆ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਸਮਝ ਆ ਜਾਂਦੀ ਹੈ, ਕਿਉਂਕਿ ਮਾਨਯੋਗ ਬਹੁਤ ਹੀ ਭਗਤ ਕਬੀਰ ਜੀ ਨੇ ਅੰਮ੍ਰਿਤ ਬਚਨ ਸਮਝਾਇਆ ਹੈ। ਕਹਿੰਦੇ ਸੰਗਤ ਦਾ ਐਸਾ ਲਾਭ ਹੈ ਜਿਵੇਂ ਚੰਦਨ ਦੇ ਕੋਲ ਰਹਿਣ ਵਾਲੇ ਸਾਰੇ ਪੌਦਿਆਂ ਦੇ ਵਿੱਚੋਂ ਸੁਗੰਧੀ ਆਉਣ ਲੱਗ ਜਾਂਦੀ ਹੈ। ਕਿਵੇਂ? ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਕਬੀਰ ਚੰਦਨ ਕਾ ਬਿਰਵਾ ਭਲਾ ਵੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਵੇਂ ਚੰਦਨ ਦੇ ਕੋਲ ਰਹਿਣ ਵਾਲੇ ਸਾਰੇ ਪੌਦਿਆਂ ਚੋਂ ਸੁਗੰਧੀ ਆਉਣ ਲੱਗ ਜਾਂਦੀ ਹੈ, ਇੱਦਾਂ ਗੁਰੂ ਦੇ ਕੋਲ ਆਉਣ ਵਾਲੀਆਂ ਸਾਰੀਆਂ ਰੂਹਾਂ ਜਿਹੜੀਆਂ ਉਹਨਾਂ ਦੇ ਅੰਦਰ ਗੁਰੂ ਆਪਣਾ ਨਾਮ ਸੰਜੋ ਦਿੰਦਾ ਹੈ। ਗੁਰੂ ਦੀ ਸੰਗਤ, ਸੱਤ ਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਉਹਦੇ ਮਨੋਰਥ ਪੂਰੇ ਹੋ ਜਾਂਦੇ ਨੇ, ਕੰਮ ਪੂਰੇ ਹੋ ਜਾਂਦੇ ਨੇ ਜਦੋਂ ਗੁਰੂ ਕੋਲ ਆ ਕੇ ਆਪਾਂ ਆਪਣਾ ਸਮਰਪਿਤ ਕਰ ਦਿੰਦਾ ਹੈ। ਕਿਉਂਕਿ ਬਹੁਤ ਸੋਹਣਾ ਇੱਕ ਅਦੀਬ ਨੇ ਲਿਖਿਆ, ਕਹਿੰਦਾ ਸੰਸਾਰ ਦੇ ਲੋਕੋ ਜਿਵੇਂ ਪੌਦੇ ਦਾ ਸੁਭਾਅ ਹੈ ਅਸਮਾਨ ਵੱਲ ਵੱਧਦਾ ਹੈ, ਪੌਦਾ ਅਸਮਾਨ ਵੱਲ ਵੱਧਦਾ ਹੈ ਤੇ ਵੇਲ ਦਾ ਸੁਭਾਅ ਹੈ ਧਰਤੀ ਤੇ ਵੱਧਦੀ ਹੈ। ਜੇ ਕਿਤੇ ਵੇਲ ਨੂੰ ਸੰਗਤ ਜਿਹੜੀ ਹੈ ਉਸ ਪੌਦੇ ਦੀ ਮਿਲ ਜਾਵੇ ਜਿਹੜਾ ਅਸਮਾਨ ਵੱਲ ਗਿਆ ਹੋਵੇ, ਉਹ ਵੀ ਓਨੀ ਉੱਚੀ ਚਲੀ ਜਾਂਦੀ ਹੈ ਜਿੰਨਾ ਉੱਚਾ ਪੌਦਾ ਗਿਆ ਹੋਵੇ। ਇਸੇ ਤਰ੍ਹਾਂ ਕਹਿੰਦਾ ਜੇ ਕੋਈ ਬੰਦਾ ਕਿਸੇ ਵੱਡੇ ਬੰਦੇ ਨਾਲ ਉਹਦੀ ਸਾਂਝ ਬਣ ਜਾਵੇ ਤੇ ਉਹਦੇ ਕੋਲ ਆਉਣ ਵਾਲੇ ਹੋਰ ਵੱਡਿਆਂ ਵੱਡਿਆਂ ਨਾਲ ਉਹਦੀ ਸਾਂਝ ਹੋਰ ਬਣ ਜਾਂਦੀ ਹੈ, ਬਹਿਣ ਦਾ ਇਹ ਲਾਭ ਹੋ ਜਾਂਦਾ। ਕਹਿੰਦਾ ਬੈਠੀਏ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਸਭੀ ਜਾਨਤ ਬੜਤ ਹੈ ਬਿਰਖ ਬਰਾਬਰ ਬੇਲ। ਤੇ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਅੰਮ੍ਰਿਤ ਬਚਨ ਹੋਰ ਹੈ, ਕਹਿੰਦੇ ਕਿ ਸਾਡਾ ਜਿਹੜਾ ਮਨ ਹੈ ਨਾ ਇਹ ਇੱਕ ਪੰਛੀ ਵਰਗਾ, ਤੇ ਜਿਵੇਂ ਪੰਛੀ ਦਸਾਂ ਦਿਸ਼ਾਵਾਂ ਚ ਉਡਾਰੀਆਂ ਮਾਰਦੇ ਨਾ, ਇਸੇ ਤਰ੍ਹਾਂ ਸਾਡਾ ਮਨ ਵੀ ਦਸਾਂ ਦਿਸ਼ਾਵਾਂ ਵਿੱਚ ਉਡਾਰੀਆਂ ਮਾਰਦਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਚਨ ਹੈ, ਪਰ ਇਹ ਫਲ ਉਵੇਂ ਦੇ ਖਾਂਦਾ ਹੈ ਜਿਹੋ ਜੀ ਇਹਨੂੰ ਸੰਗਤ ਮਿਲ ਜਾਵੇ। ਕਬੀਰ ਮਨ ਪੰਖੀ ਭਇਓ ਉਡੇ ਉਡ ਦਹਿੰਦੇ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਹੀ ਫਲ ਖਾਹੇ। ਜਿਹੋ ਜੀ ਇਹਨੂੰ ਸੰਗਤ ਨਸੀਬ ਹੋ ਜਾਵੇ ਇਹ ਫਲ ਉਵੇਂ ਦੇ ਖਾਂਦਾ। ਜੇ ਚੰਗੀ ਸੰਗਤ ਮਿਲ ਜਾਵੇ ਮਨੁੱਖ ਮਹਾਨ ਬਣ ਜਾਂਦਾ ਹੈ, ਜੇ ਇਹਨੂੰ ਮਾੜੀ ਸੰਗਤ ਮਿਲ ਜਾਵੇ ਤੇ ਇਹਦਾ ਜੀਵਨ ਰਸਾਤਲ ਵੱਲ ਚਲਿਆ ਜਾਂਦਾ। ਇੱਕ ਨਹੀਂ ਅਨੇਕਾਂ ਸਾਖੀਆਂ ਅਨੇਕਾਂ ਇਤਿਹਾਸ ਚ ਘਟਨਾਵਾਂ ਸਾਡੀਆਂ ਅੱਖਾਂ ਦੇ ਸਾਹਮਣੇ ਨੇ। ਇੱਕ ਬਾਈਆ ਅਜੀਦ ਅਫਗਾਨਿਸਤਾਨ ਦੇ ਰਹਿਣ ਵਾਲਾ ਜਿਹਦਾ ਛੋਟਾ ਨਾਂ ਵਜੀਦਾ ਕਰਕੇ ਮਸ਼ਹੂਰ ਹੋਇਆ, ਉਸ ਵਜੀਦੇ ਨੂੰ ਇੱਕ ਦਿਨ, ਉਹ ਏਡਾ ਤਕੜਾ ਡਾਕੂ ਸੀ ਕਈ ਕਈ ਦਸਤੇ ਫੌਜ ਦੇ ਫੜਨ ਜਾਂਦੇ ਕਾਬੂ ਨਾ ਆਉਂਦੇ, ਪਰ ਇੱਕ ਦਿਨ ਠੋਕਰ ਵੱਜੀ, ਬਰਾਗ ਹੋ ਗਿਆ, ਬਰਾਗੀਆਂ ਨਾਲ ਰਲ ਗਿਆ। ਲੋਕਾਂ ਦੇ ਘਰਾਂ ਤੋਂ ਧਨ ਇਕੱਠਾ ਕਰਨਾ ਔਰ ਮੰਗ ਕੇ ਖਾ ਲੈਣਾ। ਇੱਕ ਦਿਨ ਦੋ ਕੁ ਲੁਟੇਰੇ ਆਏ, ਲੁੱਟ ਕੇ ਲੈ ਗਏ। ਮੌਕੇ 'ਤੇ ਪੁਲਿਸ ਔਫਿਸਰ ਆਇਆ, ਇਨਕੁਆਇਰੀ ਹੋਈ, ਤੂੰ ਕੌਣ ਤੂੰ ਕੌਣ, ਕਿਉਂਕਿ ਕੋਈ ਸੁਰਾਖ ਮਿਲ ਜਾਵੇ। ਕਹਿੰਦੇ ਤੇਰੀ ਸ਼ਕਲ ਬੜੀ ਵਜੀਦੇ ਨਾਲ ਮਿਲਦੀ। ਕਹਿੰਦੇ ਸ਼ਕਲ ਨਹੀਂ ਮਿਲਦੀ, ਮੈਂ ਅਸਲ ਵਜੀਦਾ। ਕਹਿੰਦੇ ਅਸਲ ਵਜੀਦਾ ਤਾਂ ਤੂੰ ਹੋ ਨਹੀਂ ਸਕਦਾ ਔਫਿਸਰ। ਕਹਿੰਦਾ ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਏਡਾ ਤਲਵਾਰ ਦਾ ਧਨੀ ਹੋਵੇ, ਕਈ ਕਈ ਦਸਤੇ ਫੌਜ ਦੇ ਉਹਨੂੰ ਫੜ ਨਾ ਸਕਣ, ਅਤੇ ਉਹਦੇ ਹੁੰਦਿਆਂ ਦੋ ਲੁਟੇਰੇ ਕਿਵੇਂ ਲੁੱਟ ਕੇ ਲੈ ਗਏ? ਕਹਿੰਦਾ ਜਬ ਥੇ ਪੂਤ ਅਫਗਾਨ ਕੇ, ਕਵੀ ਨੇ ਲਿਖਿਆ, ਦਿੱਤੇ ਦਸਤੇ ਮੋੜ ਅਬ ਤੋ ਸ਼ਰਨ ਕਹੇ ਰਘੁਨਾਥ ਕੀ, ਸਕੇ ਨਾ ਤਿਨਕਾ ਤੋੜ। ਕਹਿੰਦਾ ਹੁਣ ਮੈਂ ਡਰਪੋਕ ਜੇ ਲੋਕਾਂ 'ਚ ਰਹਿੰਦਾ, ਮੈਂ ਵੀ ਇੱਦਾਂ ਦਾ ਹੋ ਗਿਆ। ਸੰਗਤ ਦਾ ਅਸਰ ਮਨੁੱਖ ਤੇ ਏਦਾਂ ਦਾ ਹੋ ਜਾਂਦਾ ਹੈ। ਇਤਿਹਾਸ ਵਿੱਚੋਂ ਇੱਕ ਗਾਥਾ ਕਹਿ ਕੇ ਅੱਗੇ ਚੱਲਾਂਗੇ, ਕਿਉਂਕਿ ਇੱਕ ਬਹੁਤ ਹੀ ਰਾਜਪੂਤ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਨੂੰ ਠੋਕਰ ਵੱਜੀ, ਬੈਰਾਗ ਹੋ ਗਿਆ ਅਤੇ ਉਹ ਇੰਨਾ ਵੱਡਾ ਬੈਰਾਗੀ ਬਣਿਆ ਕਿ ਇੱਕ ਕਤਰਾ ਖੂਨ ਦਾ ਡੁੱਲਿਆ ਵੇਖ ਨਹੀਂ ਸਿਖਾਉਂਦਾ। ਅਤੇ ਜਦੋਂ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੰਗਤ ਨਸੀਬ ਹੋਈ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੋਈ ਅਤੇ ਉਹ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ। ਇਸ ਹਿੰਦੁਸਤਾਨ ਦੀ ਧਰਤੀ 'ਤੇ 714 ਸਾਲ ਮੁਗਲੀਆ ਹਕੂਮਤ ਰਹੀ ਹੈ, ਜਿਹਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਉਸ ਮਰਦੇ ਕਾਮਲ ਨੇ ਸਿੱਖ ਰਾਜ ਸਥਾਪਿਤ ਕੀਤਾ ਔਰ ਸਿੱਖ ਰਾਜ ਦੇ ਪਹਿਲੇ ਉਸਰੱਈਏ ਨੂੰ ਜਦੋਂ ਗੁਰਦਾਸ ਨੰਗਲ ਦੀ ਗੜੀ 'ਚੋਂ ਫੜਿਆ ਗਿਆ, ਦਿੱਲੀ ਲਿਜਾਇਆ ਗਿਆ ਨਾ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਸਿੱਪੇ ਸਲਾਰ ਸ਼ਹੀਦ ਕੀਤੇ ਗਏ। ਜਦੋਂ ਉਸ ਦੀ ਵਾਰੀ ਆਈ, ਉਸਦੇ ਹੱਥ ਕੱਟ ਦਿੱਤੇ, ਲੱਤਾਂ ਕੱਟ ਦਿੱਤੀਆਂ, ਉਸਦੇ ਸਾਹਮਣੇ ਉਹਦੇ ਪੁੱਤ ਨੂੰ ਵੀ ਫੜ ਕੇ ਲਿਆਂਦਾ ਗਿਆ। ਇਹ ਦੱਸਦੇ ਹੈ ਕਿ ਉਦੋਂ ਹੱਥ ਕੱਟਣ ਤੋਂ ਪਹਿਲਾਂ ਉਹਦੇ ਹੱਥ ਵਿੱਚ ਇੱਕ ਖੰਜਰ ਦਿੱਤੀ, ਕਹਿਣ ਲੱਗੇ ਕਿ ਆ ਲੈ ਖੰਜਰ ਅਤੇ ਆਪਣੇ ਪੁੱਤਰ ਦਾ ਕਾਲਜਾ ਪਾੜ ਦੇ। ਕਹਿਣ ਲੱਗਾ, ਓਏ ਜ਼ਾਲਮ, ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ ਅਤੇ ਉਹਦੀ ਸੰਗਤ 'ਚੋਂ ਪਤਾ ਕੀ ਨਸੀਬ ਹੋਇਆ ਹੈ? ਕਹਿੰਦੇ ਕੀ ਨਸੀਬ ਹੋਇਆ ਹੈ? ਕਹਿੰਦਾ ਇਹ ਤਾਂ ਮੇਰਾ ਪੁੱਤਰ ਹੈ, ਇਹਦੀ ਜਗ੍ਹਾ 'ਤੇ ਤੇਰਾ ਪੁੱਤਰ ਵੀ ਹੋਵੇ ਤਾਂ ਮੈਂ ਇਹ ਕੰਮ ਨਹੀਂ ਕਰਾਂਗਾ। ਇਹ ਸੰਗਤ 'ਚੋਂ ਨਸੀਬ ਹੋਇਆ ਹੈ। ਕੀ ਨਸੀਬ ਹੋਇਆ ਹੈ? ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ ਕਿ ਨਿਹੱਥੇ 'ਤੇ ਵਾਰ ਨਹੀਂ ਕਰਨਾ, ਭੱਜੇ ਜਾਂਦੇ ਦੀ ਪਿੱਠ 'ਤੇ ਵਾਰ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਮਿਲਿਆ ਹੈ, ਔਰਤ 'ਤੇ ਵਾਰ ਨਹੀਂ ਕਰਨਾ, ਬੱਚੇ 'ਤੇ ਵਾਰ ਨਹੀਂ ਕਰਨਾ, ਬਜ਼ੁਰਗ 'ਤੇ ਵਾਰ ਨਹੀਂ ਕਰਨਾ। ਇਹ ਸਤਿਗੁਰੂ ਜੀ ਨੇ ਮੈਨੂੰ ਸਿਧਾਂਤ ਦਿੱਤਾ ਹੈ, ਇਸ ਕਰਕੇ ਇਹ ਤਾਂ ਮੇਰਾ ਪੁੱਤ ਹੈ, ਤੇਰਾ ਪੁੱਤ ਵੀ ਹੋਵੇ ਤਾਂ ਇਹ ਕੰਮ ਨਹੀਂ ਕਰਾਂਗਾ। ਕਹਿੰਦੇ ਤਿੱਖੇ ਸ਼ੁਰੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਤੋਂ ਕੁਝ ਦਿਨ ਘੱਟ ਪੁੱਤਰ ਦਾ ਕਾਲਜਾ ਪਾੜ ਦਿੱਤਾ ਹੈ। ਪੁੱਤਰਾਂ ਵਾਲਿਓ ਅੰਦਰ ਝਾਤ ਮਾਰਿਓ, ਸਾਡੇ ਪੁੱਤ ਨੂੰ ਕੋਈ ਚਪੇੜ ਮਾਰੇ ਨਾ ਤਾਹਾਂ ਨਿਕਲ ਜਾਂਦੀਆਂ, ਜੇ ਆਂਦਰਾਂ ਨੂੰ ਵਲੇਟ ਫਿਰ ਜਾਂਦਾ ਹੈ। ਲੇਕਿਨ ਉਸ ਮਰਦ ਦੀਆਂ ਅੱਖਾਂ ਦੇ ਸਾਹਮਣੇ ਕਾਲਜਾ ਪਾੜਿਆ ਹੀ ਨਹੀਂ, ਧੜਕਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ। ਕਹਿੰਦੇ ਕਹਿੰਦਾ ਹੈ ਕਿ ਤੂੰ ਕਹਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਹੈ, ਹੁਣ ਦੱਸ ਤੇਰੀ ਸੰਗਤ ਇੱਥੇ ਕੀ ਕਹਿੰਦੀ ਹੈ? ਕਹਿੰਦਾ ਹੈ ਜ਼ਾਲਮ ਸੁਣ, ਸਾਡੇ ਦੇਸ਼ ਦਾ ਦਸਤੂਰ ਹੈ। ਕੀ ਦਸਤੂਰ ਹੈ? ਕਹਿੰਦਾ ਸਾਡੇ ਦੇਸ਼ ਦਾ ਦਸਤੂਰ ਹੈ, ਜਦੋਂ ਲਾੜਾ ਲਾੜੀ ਔਰਤ ਨੂੰ ਵਿਆਹਣ ਵਾਸਤੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਂਦਾ ਹੈ ਨਾ, ਉਹਦਾ ਸਹੁਰੇ ਪਰਿਵਾਰ ਜਿਉਂ ਆਖਣ ਲਈ ਉਹਦਾ ਬਰਫੀ ਨਾਲ ਮੂੰਹ ਜਠਾਲਦਾ ਹੈ। ਕਹਿੰਦਾ ਹੈ ਮੈਂ ਵੀ ਲਾੜਾ, ਪਰ ਲਾੜੀ ਔਰਤ ਨਹੀਂ, ਲਾੜੀ ਮੌਤ ਨੂੰ ਵਿਆਹਣ ਆਇਆ ਹੈ, ਇਸ ਕਰਕੇ ਮੇਰਾ ਮੂੰਹ ਬਰਫੀ ਨਾਲ ਨਹੀਂ, ਪੁੱਤ ਦੇ ਦਿਲ ਨਾਲ ਹੀ ਜੁਠਾਲਿਆ ਜਾ ਸਕਦਾ ਹੈ। ਇਹ ਹੈ ਸਤਿਗੁਰੂ ਦੀ ਸੰਗਤ ਦਾ, ਕਹਿੰਦਾ ਆ ਹੈ ਅਸਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ 4 ਵਾਰੇ ਸੀ, ਮੈਨੂੰ ਤੇ ਇੱਕ ਹੀ ਵਾਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਹੈ ਸੰਗਤ ਦਾ ਅਸਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਬਾਣੀ ਵਿੱਚ ਸਮਝਾਇਆ ਹੈ ਕਿ ਜਿਹੋ ਜੀ ਸੰਗਤ ਕਰੀਏ ਤੈਸੋ ਹੀ ਫਲ ਖਾਏ। ਜਿਹੋ ਜੇ ਸੰਗਤ ਮਹਾਨ ਕਰੋਗੇ, ਯੋਧਿਆਂ ਦੀ ਕਰੋਗੇ, ਬਹਾਦਰਾਂ ਦੀ ਕਰੋਗੇ, ਬਹਾਦਰ ਬਣ ਜਾਓਗੇ, ਤੇ ਜੇ ਕਿਤੇ ਤੁਸੀਂ ਕਾਇਰਾਂ ਦੀ ਕਰੋਗੇ, ਕਾਇਰ ਬਣ ਜਾਓਗੇ, ਜੇ ਬੋਝਦਲਾਂ ਦੀ ਕਰੋਗੇ, ਬੋਝਦਲ ਬਣ ਜਾਓਗੇ। ਇਸੇ ਤਰ੍ਹਾਂ ਆਪਾਂ ਚੁਗਿਰਦੇ 'ਚੋਂ ਅਨੇਕਾਂ ਉਦਾਹਰਨਾਂ ਦੇਖ ਸਕਦੇ ਹਾਂ। ਸਾਡੇ ਬਹੁਤਾਤ ਬੱਚੇ ਨਸ਼ਿਆਂ ਵਿੱਚ ਜਿਹੜੇ ਆ ਰੁੜ ਗਏ, ਉਹਦਾ ਕਾਰਨ ਕੀ ਹੈ? ਭੈੜੀ ਸੰਗਤ ਕਰਕੇ। ਭੈੜੀ ਸੰਗਤ ਕਰਨ ਕਰਕੇ ਬੜੇ ਬੜੇ ਅਮੀਰ ਜ਼ਿਆਦੇ ਕੰਗਾਲ ਹੋ ਜਾਂਦੇ ਨੇ, ਅਤੇ ਬੜੇ ਬੜੇ ਕੰਗਾਲ ਅਮੀਰ ਜ਼ਿਆਦੇ ਬਣ ਜਾਂਦੇ ਨੇ ਸੰਗਤ ਦੀ ਬਦੌਲਤ। ਸੰਗਤ ਦਾ ਅਸਰ ਬਹੁਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਸੰਗਤ ਭਜ ਪੂਰਨ ਕਾਮ। ਅਤੇ ਜਦੋਂ ਤੁਸੀਂ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪੋਗੇ ਤੇ ਤੁਹਾਡੇ ਕਾਜ ਜਿਹੜੇ ਨੇ, ਮਨੋਰਥ ਜਿਹੜੇ ਨੇ, ਉਹ ਪੂਰੇ ਪਰਮਾਤਮਾ ਆਪ ਕਿਰਪਾ ਕਰੇਗਾ, ਹੋ ਜਾਣਗੇ। ਕਿਉਂਕਿ ਸਾਨੂੰ ਸਬਰ, ਸਿਦਕ, ਸੰਤੋਖ ਉਹ ਗੁਰੂ ਕੋਲੋਂ ਆ ਕੇ ਨਸੀਬ ਹੋਣਾ ਹੈ। ਸੰਗਤ ਕਰਨ ਦਾ ਲਾਭ ਹੈ
ਰਹਾਓ
ਠਹਿਰਾਓ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ।
ਬੂਡਤ ਕੋ ਜੈਸੇ ਬੇੜੀ ਮਿਲਤ।
ਕਹਿੰਦੇ ਨਾਮ ਦਾ ਕੀ ਅਸਰ ਹੈ, ਸਾਧ ਸੰਗਤ ਦਾ ਕੀ ਅਸਰ ਹੈ? ਜਿਵੇਂ ਡੁੱਬਦੇ ਹੋਏ ਨੂੰ ਬੇੜੀ ਦੀ ਸੰਗਤ ਮਿਲ ਜਾਵੇ। ਹੁਣ ਬੰਦਾ ਡੁੱਬ ਰਿਹਾ ਹੈ ਤੇ ਉਹਨੂੰ ਬੇੜੀ ਮਿਲ ਜਾਏਗੀ, ਤੇ ਇਹਦੋਂ ਵੱਡਾ ਹੋਰ ਸਹਾਰਾ ਕੀ ਹੈ? ਪਾਣੀ ਵਿੱਚ ਡੁੱਬੇ ਦੇ ਨੂੰ ਜਿਵੇਂ ਬੇੜੀ ਮਿਲ ਜਾਂਦੀ ਹੈ।
ਬੂਜਤ ਦੀਪਕ ਮਿਲਤ ਤਿਲਤ।
ਤੇ ਜਿਵੇਂ ਦੀਵਾ ਬੁਝਦਾ ਜਾ ਰਿਹਾ ਹੋਵੇ ਤੇ ਉਹਨੂੰ ਤੇਲ ਮਿਲ ਜਾਵੇ, ਇਸੇ ਤਰ੍ਹਾਂ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਮ ਦਾ ਤੇਲ ਮਿਲ ਜਾਵੇ ਤੇ ਇਹ ਬੁਝਦਾ ਹੋਇਆ ਦੀਵਾ ਜਗ ਜਾਂਦਾ ਹੈ। ਕਿਸੇ ਜਗੇ ਹੋਏ ਦੀਵੇ ਦੇ ਕੋਲ ਆ ਕੇ ਉਹਦੀ ਕਿਰਪਾ ਹੋ ਜਾਂਦੀ ਹੈ, ਵਰਤ ਜਾਂਦੀ ਹੈ। ਜੇ ਪਰਮਾਤਮਾ ਦੇ ਨਾਮ ਦਾ ਇਹਦੇ ਵਿੱਚ ਤੇਲ ਪੈ ਜਾਵੇ ਤੇ ਇਹ ਜਗ ਜਾਏਗਾ। ਇਹਦੇ ਵਿੱਚ ਪਰਮਾਤਮਾ ਦੇ ਨਾਮ ਦੇ ਤੇਲ ਨੂੰ ਪਾਉਣ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਬੁਝਦੇ ਹੋਏ ਦੀਵੇ ਨੂੰ ਤੇਲ ਜਿਹੜਾ ਹੈ ਉਹ ਜੀਵਨ ਬਖਸ਼ਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਆਤਮਾ ਨੂੰ ਜੀਵਨ ਬਖਸ਼ਦਾ ਹੈ।
ਜਲਤ ਅਗਨੀ ਮਿਲਤ ਨੀਰ,
ਕੋਈ ਅੱਗ ਦੇ ਵਿੱਚ ਸੜ ਰਿਹਾ ਹੋਵੇ ਤੇ ਸੜਦੇ ਹੋਏ ਦੇ ਉੱਤੇ ਪਾਣੀ ਪੈ ਜਾਵੇ ਤੇ ਉਹਨੂੰ ਸ਼ਾਂਤੀ ਨਸੀਬ ਹੁੰਦੀ ਹੈ। ਪਰਮਾਤਮਾ ਦੇ ਨਾਮ ਜਪਣ ਵਾਲੇ ਨੂੰ ਇਸ ਤਰੀਕੇ ਨਾਲ ਸ਼ਾਂਤੀ ਨਸੀਬ ਹੁੰਦੀ ਹੈ।
ਜੈਸੇ ਬਾਰਕ ਮੁਖ ਹੈ ਖੀਰ,
ਜਿਵੇਂ ਭੁੱਖੇ ਬੱਚੇ ਨੂੰ ਦੁੱਧ ਮਿਲ ਜਾਵੇ, ਖੁਰਾਕ ਮਿਲ ਜਾਵੇ, ਫੀਡ ਮਿਲ ਜਾਵੇ, ਉਹਦੀ ਉਹ ਮਾਤਾ ਉਹਨੂੰ ਫੀਡ ਦੇ ਦੇਵੇ ਤੇ ਉਹਦਾ ਜਿਹੜੀ ਸਰੀਰਕ ਭੁੱਖ ਮਿਟ ਜਾਂਦੀ ਤੇ ਉਹ ਰੋਣੋ ਚੁੱਪ ਕਰ ਜਾਂਦਾ ਹੈ। ਇਸੇ ਤਰ੍ਹਾਂ ਆਤਮਾ ਨੂੰ ਪਰਮਾਤਮਾ ਦਾ ਨਾਮ ਰੂਪੀ ਜਿਹੜੀ ਹੈ ਫੀਡ ਮਿਲ ਜਾਵੇ ਤੇ ਆਤਮਾ ਚੈਨ ਵਿੱਚ ਆ ਜਾਂਦੀ, ਟਿਕਾਓ ਵਿੱਚ ਆ ਜਾਂਦੀ, ਮਨ ਦੀ ਭਟਕਣਾ ਮੁੱਕ ਜਾਂਦੀ ਹੈ।
ਜੈਸੇ ਰਨ ਮਹਿ ਸਖਾ ਭਰਾਤ,
ਲੜਾਈਆਂ ਦੇ ਵਿੱਚ ਯੁੱਧ ਦੇ ਵਿੱਚ ਜੇ ਕਿਤੇ ਨਾਲ ਕੋਈ ਰਣ ਲੜਾਈ ਮੈਦਾਨੇ ਜੰਗ ਦੇ ਅੰਦਰ ਕੋਈ ਮਨੁੱਖ ਲੜ ਰਿਹਾ ਹੋਵੇ ਤੇ ਨਾਲ ਆ ਕੇ ਭਰਾ ਖੜਾ ਹੋ ਜਾਵੇ ਤੇ ਉਸ ਵਕਤ ਲੜਾਈ ਦਾ ਰੁੱਖ ਬਦਲ ਜਾਂਦਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਸਖਾ ਭਰਾ ਆ ਕੇ ਭਰਾ ਨਾਲ ਲੜਾਈ ਦੇ ਮੈਦਾਨੇ ਜੰਗ ਵਿੱਚ ਖੜਾ ਹੋ ਜਾਵੇ, ਲੜਾਈ ਦਾ ਰੁੱਖ ਬਣ ਜਾਂਦਾ ਹੈ, ਬਦਲ ਜਾਂਦਾ ਹੈ। ਇਸੇ ਤਰ੍ਹਾਂ ਯਾਦ ਰੱਖੋ ਪਰਮਾਤਮਾ ਦਾ ਨਾਮ ਆਤਮਾ ਦੀ ਸਹਾਇਤਾ ਕਰਕੇ, ਐਂ ਕਹਿ ਲਓ ਕਿ ਇਹ ਸੰਸਾਰ ਦੇ ਵਿੱਚ ਯੁੱਧ ਹੋ ਰਿਹਾ ਹੈ, ਵਿਸ਼ੇ ਵਿਕਾਰਾਂ ਨਾਲ ਲੜਾਈ ਲੜੀ ਜਾ ਰਹੀ ਹੈ, ਇਹ ਆਤਮਾ ਨੇ ਲੜਾਈ ਲੜਨੀ। ਪਰਮਾਤਮਾ ਦਾ ਨਾਮ ਭਰਾ ਵਾਂਗ ਸਹਾਇਤਾ ਕਰੇਗਾ ਤੇ ਤੁਸੀਂ ਜਿੱਤ ਪ੍ਰਾਪਤ ਕਰੋਗੇ।
ਜੈਸੇ ਭੁੱਖੇ ਭੋਜਨ ਮਾਤ,
ਜਿਵੇਂ ਭੋਜਨ ਮਾਤਰ ਜਿਹੜੀ ਹੈ ਭੁੱਖੇ ਨੂੰ ਭੋਜਨ ਮਿਲ ਜਾਵੇ।
ਜੈਸੇ ਕਿਰਖ ਹੈ ਬਰਸ ਮੇਗ,
ਤੇ ਜਿਸ ਤਰ੍ਹਾਂ ਖੇਤ ਸੁੱਕ ਰਹੇ ਹੋਣ ਤੇ ਉੱਤੇ ਮੀਂਹ ਦੀ ਵਰਖਾ ਹੋ ਜਾਵੇ ਤੇ ਉਹ ਖੇਤੀ ਹਰੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਸੁੱਕੇ ਹੋਏ ਜਿਹੜਾ ਸਾਡੀ ਆਤਮਾ ਹੈ ਨਾ, ਇਹ ਹਰੀ ਭਰੀ ਪਰਮਾਤਮਾ ਦੇ ਨਾਮ ਨਾਲ ਹੋ ਜਾਂਦੀ ਹੈ।
ਜੈਸੇ ਪਾਲਨ ਸਰਨ ਸਿੰਘ,
ਜਿਵੇਂ ਕੋਈ ਨਿਆਸਰਾ ਹੋਵੇ ਜਿਹਦਾ ਕੋਈ ਆਸਰਾ ਨਾ ਹੋਵੇ ਤੇ ਉਹਨੂੰ ਸ਼ੇਰ ਦੀ ਸ਼ਰਨ ਮਿਲ ਜਾਵੇ ਤੇ ਉਹਦਾ ਡਰ ਤੌਖਲਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਪਰਮਾਤਮਾ ਦਾ ਨਾਮ ਜਪੋਗੇ ਤੇ ਸਾਰੇ ਤੌਖਲੇ ਖਤਮ ਹੋ ਜਾਣਗੇ।
ਗਰੁੜ ਮੁਖ ਨਹੀਂ ਸਰਪ ਤਰਾਸ,
ਜਦੋਂ ਸੱਪ ਜਿਹੜਾ ਹੈ ਗਰੜ ਜਿਹੜਾ ਹੈ ਨਾ ਜੀ, ਉਹ ਇੱਕ ਪੰਛੀ ਹੈ, ਸਾਰੇ ਪੰਛੀਆਂ ਦਾ ਰਾਜਾ ਪੰਛੀ ਮੰਨਿਆ ਤੇ ਉਹ ਸੱਪ ਨੂੰ ਮੂੰਹ ਵਿੱਚ ਪਾ ਕੇ ਉਹਨੂੰ ਸੱਪ ਦਿਖ ਜਾਵੇ ਤੇ ਪਟਕਾ ਕੇ ਮਾਰ ਦਿੰਦਾ ਹੈ। ਸੱਪ ਨੂੰ ਮੂੰਹ ਵਿੱਚ ਜਦੋਂ ਗਰੜ ਪੰਛੀ ਪਾ ਲਵੇ ਫਿਰ ਉਸ ਸੱਪ ਦਾ ਡਰ ਖਤਮ ਹੋ ਜਾਂਦਾ ਹੈ।
ਸੂਆ ਪਿੰਜਰ ਨਹੀਂ ਖਾਏ ਬਿਲਾਸ,
ਤੇ ਜਿਸ ਤਰੀਕੇ ਦੇ ਨਾਲ ਉਹ ਸੱਪ ਨੂੰ ਪਟਕਾ ਦਿੰਦਾ ਹੈ ਡਰ ਨਹੀਂ ਰਹਿੰਦਾ, ਇਸੇ ਤਰ੍ਹਾਂ ਦੁਨੀਆਂ ਦੀਆਂ ਜਿਹੜੀ ਬਲ ਰਹੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਉਹਦਾ ਡਰ ਮਨੁੱਖ ਦੇ ਅੰਦਰੋਂ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਦੂਸਰੀ ਉਦਾਹਰਨ ਸਤਿਗੁਰੂ ਜੀ ਕਹਿੰਦੇ ਸੂਆ ਪਿੰਜਰ ਨਹੀਂ ਖਾਏ ਬਿਲਾਸ, ਜਿਵੇਂ ਕੋਈ ਤੋਤਾ ਜਿਹੜਾ ਹੈ ਉਹ ਪਿੰਜਰੇ ਵਿੱਚ ਪੈ ਜਾਵੇ ਤੇ ਪਿੰਜਰੇ ਵਿੱਚ ਪਏ ਹੋਏ ਤੋਤੇ ਨੂੰ ਬਿੱਲੀ ਦਾ ਕੋਈ ਡਰ ਨਹੀਂ ਹੁੰਦਾ ਕਿ ਮੈਨੂੰ ਖਾ ਲਵੇਗੀ। ਬਿੱਲੀ ਤੋਂ ਬਚਾ ਲਈ ਉਹਦਾ ਪਿੰਜਰਾ ਉਹਦੇ ਲਈ ਬੜਾ ਜ਼ਰੂਰੀ ਹੈ, ਪਿੰਜਰੇ ਵਿੱਚ ਪਏ ਹੋਏ ਤੋਤੇ ਨੂੰ ਬਿੱਲੀ ਦਾ ਕੋਈ ਖਤਰਾ ਨਹੀਂ ਰਹਿੰਦਾ।
ਜੈਸੋ ਆਂਡੋ ਹਿਰਦੇ ਮਾਹੇ,
ਤੇ ਇਸੇ ਤਰ੍ਹਾਂ ਗੁਰੂ ਦੀ ਸੰਗਤ ਜਿਹੜੀ ਹੈ ਉਹ ਮਨੁੱਖ ਦਾ ਪਾਰ ਉਤਾਰਾ ਕਰਦੀ ਹੈ, ਜਿਵੇਂ ਕੂੰਜਾਂ ਆਪਣੇ ਆਂਡੇ ਦੇ ਆਉਂਦੀਆਂ ਨੇ ਦੂਰ ਦੁਰਾਡੇ ਤੇ ਆਪ ਬੰਦਗੀ ਕਰਦੀਆਂ, ਸਿਮਰਨ ਕਰਦੀਆਂ, ਚਿੱਤ ਪਰਮਾਤਮਾ ਵਿੱਚ ਜੋੜ ਕੇ ਰੱਖਦੀਆਂ ਨੇ ਤੇ ਉਹਨਾਂ ਦੇ ਆਂਡੇ ਖਰਾਬ ਹੋਣੋਂ ਬਚ ਜਾਂਦੇ ਨੇ। ਇਸੇ ਤਰ੍ਹਾਂ ਜੇ ਸਾਡੀ ਆਤਮਾ ਪਰਮਾਤਮਾ ਦੇ ਨਾਮ ਵਿੱਚ ਜੁੜੀ ਰਹੇ ਨਾ ਤੇ ਸਾਡੇ ਵੀ ਜਿਹੜੇ ਕਾਰਜ ਨੇ ਨਾ ਉਹ ਆਪਣੇ ਆਪ ਸਵਰਨੇ ਸ਼ੁਰੂ ਹੋ ਜਾਂਦੇ। ਭੁਲੇਖਾ ਤੌਖਲਾ ਮਨ ਚੋਂ ਇਹ ਕੱਢ ਦੇਣਾ ਚਾਹੀਦਾ ਹੈ ਕਿ ਮੇਰਾ ਉਹ ਵਿਗੜ ਜਾਏਗਾ। ਜਦੋਂ ਅਸੀਂ ਆਪਣੀ ਆਤਮਾ ਸਮਰਪਣ ਨਹੀਂ ਹੁੰਦੇ ਸਾਡੇ ਅੰਦਰ ਕਿਤੇ ਨਾ ਕਿਤੇ ਕਚਰਾ ਇਹ ਰਹਿ ਜਾਂਦਾ ਹੈ, ਕਿਣਕਾ ਰਹਿ ਜਾਂਦਾ ਹੈ ਵੀ ਆਹ ਹੋਵੇਗਾ ਕਿ ਨਹੀਂ ਹੋਵੇਗਾ। ਜਦੋਂ ਨਹੀਂ ਪਹਿਲਾਂ ਹੀ ਸੋਚ ਲਿਆ ਤੇ ਹੋਵੇਗਾ ਕਿਵੇਂ? ਜਦੋਂ ਅਸੀਂ ਸੰਪੂਰਨ ਰੂਪ ਵਿੱਚ ਪਰਮਾਤਮਾ ਤੇ ਵਿਸ਼ਵਾਸ ਕਰਨਾ ਹੈ ਤੇ ਅਣਤਿੜਕਿਆ ਮੁਕੰਮਲ ਰੂਪ ਵਿੱਚ ਕਰਨਾ ਹੈ। ਸੋ ਸਤਿਗੁਰੂ ਜੀ ਕਹਿੰਦੇ ਜੈਸੋ ਆਂਡੋ ਹਿਰਦੇ ਮਾਹੇ, ਜਿਵੇਂ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੀ ਤੇ ਉਹਦੇ ਆਂਡੇ ਖਰਾਬ ਹੋਣੋਂ ਬਚ ਜਾਂਦੇ। ਇਸ ਦਾ ਸਾਡਾ ਵੀ ਜੀਵਨ ਜਿਹੜਾ ਹੈ ਉਹ ਨਸ਼ਟ ਹੋਣੋਂ ਬਚ ਜਾਂਦਾ ਜਦੋਂ ਅਸੀਂ ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਜੁੜਦੇ ਹਾਂ।
ਜੈਸੋ ਦਾਨੋ ਚੱਕੀ ਦਰਾਹੇ,
ਦਾਨੋ ਦਾ ਅਰਥ ਦਾਣੇ, ਜਿਵੇਂ ਦਾਣੇ ਜਿਹੜੇ ਚੱਕੀ ਦੇ ਦੋ ਪੁੜਾਂ ਵਿੱਚ ਜਿਹੜੇ ਆ ਜਾਣ ਉਹ ਤੇ ਪਿਸ ਕੇ ਬਣ ਜਾਂਦੇ ਜੇ ਆਟਾ, ਤੇ ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਜੁੜ ਜਾਣ ਉਹਨਾਂ ਦਾ ਬਚਾਅ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਗਤ ਜੀ, ਜਿਹੜਾ ਜੀਵ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਉਹ ਸੰਸਾਰ ਦੇ ਪਦਾਰਥਾਂ ਵਿੱਚ ਪਿਸਣੋਂ ਬਚ ਜਾਂਦਾ ਹੈ। ਉਹਨੂੰ ਬਾਹਰ ਦੀਏ ਕੋਈ ਤੌਖਲੇ ਸਤਾਉਂਦੇ ਨਹੀਂ, ਆਤਮਾ ਦੇ ਅੰਦਰ ਚੈਨ ਬਚ ਜਾਂਦਾ ਹੈ, ਹੋ ਜਾਂਦਾ ਹੈ।
ਬਹੁਤ ਉਪਮਾ ਥੋਰ ਕਹੀ।
ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਪਿਆਰਾ ਬਚਨ ਕਿਹਾ। ਕਹਿਣ ਲੱਗੇ ਉਪਮਾ ਤੇ ਪਰਮਾਤਮਾ ਦੇ ਨਾਮ ਦੀ ਬਹੁਤ ਜ਼ਿਆਦਾ ਹੈ, ਬਹੁਤ ਬੇਅੰਤ ਹੈ, ਲੇਕਿਨ ਜਿਹੜੀ ਮੈਂ ਕਹੀ ਹੈ ਨਾ ਇਹ ਬਹੁਤ ਥੋੜ੍ਹੀ ਹੈ। ਸਤਿਗੁਰੂ ਜੀ ਕਹਿੰਦੇ ਹੈ ਜਿਹੜੀ ਨਾਮ ਦੀ ਉਪਮਾ ਬਹੁਤ ਵੱਡੀ ਹੈ, ਬਹੁਤ ਮਹਾਨ ਹੈ, ਪਰ ਬਿਆਨ ਬਹੁਤ ਥੋੜ੍ਹੀ ਕੀਤੀ ਹੈ।
ਹਰ ਅਗਮ ਅਗਮ ਅਗਾਦ ਤੁਹੀ।
ਉਹ ਪਰਮਾਤਮਾ ਬੇਅੰਤ ਹੈ, ਅਪਹੁੰਚ ਹੈ ਔਰ ਅਥਾਹ ਹੈ। ਸਮੁੰਦਰ ਦਾ ਥਾਂ ਪਾਇਆ ਜਾ ਸਕਦਾ, ਮਾਪਿਆ ਜਾ ਸਕਦਾ ਹੈ। ਸਮੁੰਦਰ ਦੀ ਡੰਗਿਆਈ ਮਾਪੀ ਜਾ ਸਕਦੀ ਹੈ, ਸਮੁੰਦਰ ਦਾ ਉਰਲਾ ਤੇ ਪਰਲਾ ਕੰਡਾ ਦੇਖਿਆ ਜਾ ਸਕਦਾ ਹੈ, ਔਰ ਅਸਮਾਨ ਦੇਖਿਆ ਜਾ ਸਕਦਾ, ਮਾਪਿਆ ਜਾ ਸਕਦਾ ਹੈ, ਧਰਤੀ ਮਾਪੀ ਜਾ ਸਕਦੀ ਹੈ, ਦੇਖੀ ਜਾ ਸਕਦੀ ਹੈ, ਪਰ ਪਰਮਾਤਮਾ ਅਪਹੁੰਚ ਹੈ, ਉਹਦੇ ਤੱਕ ਕਿਸੇ ਦੀ ਕੋਈ ਪਹੁੰਚ ਨਹੀਂ। ਨਾ ਉਹ ਮਾਪਿਆ ਜਾ ਸਕਦਾ ਹੈ, ਨਾ ਉਹ ਤੋਲਿਆ ਜਾ ਸਕਦਾ ਹੈ, ਨਾ ਉਹ ਮਿਣਿਆ ਜਾ ਸਕਦਾ ਹੈ, ਨਾ ਉਹ ਗਿਣਿਆ ਜਾ ਸਕਦਾ, ਤੇ ਨਾ ਉਹਦਾ ਉਰਲਾ ਤੇ ਨਾ ਉਹਦਾ ਪਰਲਾ ਕੰਡਾ ਲੱਭਿਆ ਜਾ ਸਕਦਾ ਹੈ। ਕੇਵਲ ਇੰਨਾ ਹੀ ਹੈ ਕਿ ਜਿਹੜੀ ਮੱਛੀ ਹੈ ਨਾ ਉਹ ਸਮੁੰਦਰ ਚ ਰਹਿ ਕੇ ਜਿਵੇਂ ਆਨੰਦ ਮਾਣ ਸਕਦੀ ਹੈ, ਅਸੀਂ ਜੀਵ ਤਾਂ ਉਹਦੇ ਨਾਮ ਨੂੰ ਜਪ ਕੇ ਆਤਮਕ ਆਨੰਦ ਹੀ ਪ੍ਰਾਪਤ ਕਰ ਸਕਦੇ ਹਾਂ, ਹੋਰ ਕੁਛ ਨਹੀਂ।
ਊਚ ਮੂਚੋ ਬਹੁ ਅਪਾਰ।
ਪਰਮਾਤਮਾ ਬਹੁਤ ਉੱਚਾ ਹੈ, ਕਿੰਨਾ ਉੱਚਾ ਹੈ ਨਹੀਂ ਦੱਸਿਆ ਜਾ ਸਕਦਾ। ਮੂਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਚੋ, ਉਹ ਇੰਨਾ ਵੱਡਾ, ਮੂਚੋ ਦਾ ਅਰਥ ਹੁੰਦਾ ਹੈ ਵੱਡਾ, ਉਹ ਇੰਨਾ ਵੱਡਾ ਹੈ, ਇੰਨਾ ਵੱਡਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਸ਼ਬਦਾਂ ਵਿੱਚ ਨਹੀਂ ਆ ਸਕਦਾ। ਜਿਹੜਾ ਸ਼ਬਦਾਂ ਵਿੱਚ ਆ ਗਿਆ ਉਹ ਪਰਮਾਤਮਾ ਹੀ ਕੀ ਹੋਇਆ, ਉਹ ਪਰਮਾਤਮਾ ਥੋੜ੍ਹੀ ਰਹਿ ਜਾਏਗਾ, ਉਹਦੇ ਤੇ ਫਿਰ ਕੋਈ ਸੀਮਾ ਹੋ ਗਈ। ਪਰਮਾਤਮਾ ਅਸੀਮ ਹੈ, ਸੀਮਾ ਰਹਿਤ ਹੈ, ਇਸ ਕਰਕੇ ਉਹ ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਬਹੁਤ ਅਪਾਰ ਹੈ।
ਸਿਮਰਤ ਨਾਨਕ ਤਰੇ ਸਾਰ।
ਜਿਸ ਦਾ ਪਾਰਾ ਨਹੀਂ ਵਾਰਿਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਰਸ ਕਰਦੇ ਹੈ, ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤਰਸ ਕਰਦੇ ਹੈ। ਸਿਮਰਤ ਨਾਨਕ ਤਰੇ ਸਾਰ, ਜਿਵੇਂ ਲੋਹਾ ਜਿਹੜਾ ਹੈ ਉਹ ਲੱਕੜ ਦੇ ਨਾਲ ਤਰ ਜਾਂਦਾ ਹੈ, ਇਸੇ ਤਰ੍ਹਾਂ ਜੀਵ ਦੇ ਜਿਹੜੇ ਕੁਕਰਮ ਨੇ ਉਹਨਾਂ ਦਾ ਭਾਰ ਤੇ ਬਹੁਤ ਹੈ, ਪਰ ਜੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਹੁਕਮ ਨੂੰ ਹਿਰਦੇ ਚ ਵਸਾ ਕੇ ਪਰਮਾਤਮਾ ਦੇ ਦੱਸੇ ਮਾਰਗ ਤੇ, ਬਾਣੀ ਦੇ ਦੱਸੇ ਮਾਰਗ ਤੇ ਚੱਲ ਕੇ ਤੇ ਉਹ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ, ਇਹ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ। ਜਿਵੇਂ ਕਿ ਆਪਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਸੰਸਾਰ ਸਮੁੰਦਰ ਤੋਂ ਸੰਸਾਰ ਸਮੁੰਦੇ ਤਾਰ ਗੋਬਿੰਦੇ, ਇਹ ਅਰਦਾਸ ਕਰਨੀ, ਸਤਿਗੁਰੂ ਜੀ ਸਾਡੇ ਤੇ ਤਰਸ ਕਰੋ, ਸਾਨੂੰ ਸੰਸਾਰ ਸਮੁੰਦਰ ਤੋਂ ਤਾਰ ਦਿਓ, ਸਾਡਾ ਲੋਕ ਤੇ ਪਰਲੋਕ ਸਵਾਰ ਦਿਓ। ਸਤਿਗੁਰੂ ਜੀ ਦੇ ਨਾਮ ਦਾ ਜਾਪ ਕਰਕੇ ਪਰਮਾਤਮਾ ਦੀ ਆਪਾਂ ਪੰਜ ਪਿਆਰੇ ਸਾਹਿਬਾਨ ਕੋ ਪੇਸ਼ ਹੋ ਕੇ ਔਰ ਖੰਡੇ ਬਾਟੇ ਦਾ ਅਮਰ ਛੱਕ ਕੇ ਲੋਕ ਤੇ ਪਰਲੋਕ ਸਵਾਰੀਏ। ਸੰਗਤ ਜੀ ਬੇਨਤੀ ਹੈ ਕਿ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਿਨ੍ਹਾਂ ਦੇ ਘਰ ਵਿੱਚ ਨਮਸਕਾਰ ਕਰਨ ਵਾਸਤੇ ਪਹੁੰਚੇ ਹੋ, ਸਿਮਰਨ ਕਰਨ ਵਾਸਤੇ ਪਹੁੰਚੇ ਹੋ, ਜਿਉ ਆਇਆਂ ਆਖਦਿਆਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਇਹ ਦਰਸ਼ਨ ਕਰਨ ਦਾ ਮੇਰੇ ਵਰਗੇ ਇਹਨਾਂ ਚੀਜ਼ ਨੂੰ ਸੁਭਾਗ ਬਖਸ਼ਿਸ਼ ਕੀਤਾ, ਸਮੁੱਚੀ ਸੰਗਤ ਦਾ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾਉਣੇ। ਇੱਕ ਅਰਦਾਸ ਮੇਰੇ ਵਾਸਤੇ ਕਰ ਦਿਓ ਸੰਗਤ ਜੀ, ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਇਹ ਪਰ ਸੀਸ ਤੇ ਸਿੱਖੀ ਦਾ ਤਾਜ ਬਖਸ਼ਿਸ਼ ਕਰੀ। ਆਖਰੀ ਪੰਕਤੀਆਂ ਪੜ੍ਹ ਕੇ ਆਓ, ਗੁਰੂ ਫਤਿਹ ਦੀ ਸਾਂਝ ਕਰੀਏ।
ਊਚ ਮੂਚੋ ਬਹੁ ਅਪਾਰ, ਸਿਮਰਤ ਨਾਨਕ ਤਰੇ ਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।